ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨਨ ਕੇ ਬਿਘਨਨ ਹਰ ਗੋਬਿੰਦ ਸ਼ੁਭ ਮਤ ਪਰ ਸ੍ਰੀ ਹਰ ਰਾ ਨਾਮੋਕਾਰ ਜੋਰੀ ਨਾਮੋਕਾਰ ਜੋਰੀ ਸ੍ਰੀ ਹਰ ਕ੍ਰਿਸ਼ਨ ਮਨਾਉ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦਾ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੁ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਹਰਾ ਇਤਨੀ ਬਾਤ ਵਿਚਾਰ ਕਰ ਹੁਤੀ ਬਾਤ ਲਈ ਚੀਨ ਸਤਗੁਰ ਬੈ ਸ਼੍ਰੀ ਕੇਸਗੜ ਉਦਮ ਸੋ ਕੀਨ ਕੀਏ ਪੁਚੰਗੀ ਛਾਂਟ ਪੰਜ ਪੰਜੇ ਜਾਤ ਗਿਣਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਨਿਤਾ ਪ੍ਰਤੀ ਹਾਜ਼ਰੀਆਂ ਭਰ ਕੇ ਆਪ ਸਮੂਹ ਮਾਈ ਭਾਈ ਪ੍ਰੇਮੀ ਜਨ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋ। ਸਤਿਗੁਰੂ ਜੀ ਦੇ ਦਰ ਘਰ ਦੇ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਸ੍ਰੀ ਗੁਰ ਪੰਥ ਪ੍ਰਕਾਸ਼ ਦੀ ਕਥਾ ਆਪ ਜੀ ਸਰਵਣ ਕਰ ਰਹੇ। ਕੈਪਟਨ ਮਰੇ ਨੇ ਪੁੱਛਿਆ ਕਿ ਜਦੋਂ ਖਾਲਸਾ ਰਾਜ ਕਾਇਮ ਕਰ ਰਿਹਾ ਸੀ ਉਦੋਂ ਮੁਗਲ ਕਿੱਥੇ ਸੀ, ਕਿ ਮੁਗਲਾਂ ਨੂੰ ਸਿੰਘ ਨਜ਼ਰ ਨਹੀਂ ਆਏ, ਕਿ ਜਾਂ ਸਿੰਘ ਲੁਕ ਕੇ ਰਹਿੰਦੇ ਰਹੇ ਨੇ, ਜਾਂ ਫਿਰ ਸਿੰਘਾਂ ਦੀ ਇਹਨਾਂ ਮੁਗਲਾਂ ਦੇ ਨਾਲ ਕੋਈ ਸਾਂਝ ਹੋ ਗਈ, ਸੰਧੀ ਹੋ ਗਈ। ਇਹ ਰਈਅਤ ਸੀ, ਮੁਗਲਾਂ ਦਾ ਰਾਜ ਸੀ ਤੇ ਰਈਅਤ ਉਹਨਾਂ ਤੋਂ ਆਕੀ ਹੋ ਕੇ ਰਾਜੇ ਕਿਵੇਂ ਬਣ ਗਈ? ਭਾਈ ਰਤਨ ਸਿੰਘ ਜੀ ਨੇ ਆਖਿਆ, ਸਿੰਘ ਕਦੇ ਲੁਕ ਛਿਪ ਕੇ ਨਹੀਂ ਰਹਿਣ ਵਾਲੇ। ਸਿੰਘ ਤਾਂ ਮਹਾਰਾਜ ਜੀ ਨੇ ਇਹੋ ਜਿਹਾ ਸਰੂਪ ਸਾਜਿਆ ਜਿਹੜਾ ਲੱਖਾਂ ਵਿੱਚ ਇਕੱਲਾ ਵੱਖਰਾ ਪ੍ਰਗਟ ਹੋਇਆ ਨਜ਼ਰ ਆਉਂਦਾ, ਕਿਸੇ ਨਾਲ ਰਲਦਾ ਨਹੀਂ। ਖਾਲਸੇ ਪੰਥ ਦੀ ਵਡਿਆਈ ਕਿ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੰਕਲਪ ਕੀਤਾ ਕਿ ਇਹਨਾਂ ਦੇ ਕੋਲੋਂ ਬਾਦਸ਼ਾਹੀ ਖੋਹੀਏ ਮੁਗਲਾਂ ਕੋਲ। ਸੋਚਿਆ ਬਾਦਸ਼ਾਹੀ ਦੇਈਏ ਕਿਹਨੂੰ, ਪਹਿਲਾਂ ਸੋਚਿਆ ਕਿ ਜਿਹੜੇ ਪਹਾੜੀ ਰਾਜੇ ਨੇ ਉਹਨਾਂ ਨੂੰ ਪੜਤਾਲ ਕਰਕੇ ਘੋਕ ਕੇ ਵੇਖਿਆ ਤਾਂ ਉਹ ਸਾਰੇ ਰਾਜਿਆਂ ਦੇ ਵਿੱਚ ਆਪਣੇ ਰਾਜੇ ਹੋਣ ਦਾ ਹੰਕਾਰ ਸੀ। ਗੁਰਦੇਵ ਨੇ ਵੇਖਿਆ ਕਿ ਇਹਨਾਂ ਨੂੰ ਰਾਜ ਦੇ ਵੀ ਦਿੱਤਾ ਤਾਂ ਇਹਨਾਂ ਨੇ ਗੁਰੂ ਘਰ ਦਾ ਪਰਉਪਕਾਰ ਨਹੀਂ ਜਾਣਨਾ। ਮੈਂ ਗਰੀਬ ਸਿੱਖਾਂ ਨੂੰ ਪਾਤਸ਼ਾਹੀ ਦਿਆਂ ਜਿਹੜੇ ਸਾਡੀ ਗੁਰਿਆਈ ਨੂੰ ਚੇਤੇ ਕਰਨਗੇ। ਅਨੇਕਾਂ ਬਰਾਦਰੀਆਂ ਦੇ ਅਨੇਕਾਂ ਭਾਈਚਾਰਿਆਂ ਦੇ ਲੋਕਾਂ ਨੂੰ ਇਕੱਤਰ ਕੀਤਾ ਔਰ ਬਚਨ ਕਿਹਾ ਕਿ ਤੇਗ ਪਕੜੋ ਤੇ ਵੈਰੀਆਂ ਨਾਲ ਲੜੋ। ਪਰ ਅੱਗੋਂ ਜਵਾਬ ਆਇਆ, ਮਹਾਰਾਜ ਉਹ ਬਾਜ ਅਸੀਂ ਚਿੜੀਆਂ, ਉਹ ਬਗਿਆੜ ਅਸੀਂ ਛੇਲੇ, ਉਹ ਸ਼ੇਰ ਅਸੀਂ ਹਿਰਨ, ਕਿਵੇਂ ਲੜਾਂਗੇ? ਮਹਾਰਾਜ ਜੀ ਨੇ ਵੇਖਿਆ ਕਿ ਇਹਨਾਂ ਨੇ ਚਰਨ ਪੌਲ ਛਕੀ ਹੈ, ਹੁਣ ਇਹਨਾਂ ਨੂੰ ਖੰਡੇ ਦੀ ਪੌਲ ਛਕਾਈਏ ਤੇਜਸਵੀ। ਇਹ ਵੀਰ ਅਸੀਂ ਬਿਰਤੀ ਧਾਰਨ ਕਰਕੇ ਵੈਰੀਆਂ ਨਾਲ ਲੜਨ ਵਾਸਤੇ ਯੋਧੇ ਬਣ ਕੇ ਤਿਆਰ ਹੋਣ। ਇਹ ਵਿਚਾਰ ਕਰਕੇ ਮਹਾਰਾਜ ਜੀ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਾਲੇ ਪਾਵਨ ਅਸਥਾਨ ਤੇ ਜਿਵੇਂ ਖਾਲਸੇ ਪੰਥ ਦੀ ਉਤਪਤੀ ਕੀਤੀ ਹੈ, ਉਹ ਸਾਖੀ ਅੱਜ ਦੇ ਪ੍ਰਸੰਗ ਵਿੱਚ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਭੰਗੂ ਜੀ ਲਿਖ ਰਹੇ ਨੇ। ਆਓ ਕੁਝ ਸਮੇਂ ਲਈ ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਆਪਣਾ ਧਿਆਨ ਕੇਂਦਰਿਤ ਕਰੀਏ। ਬਾਜਾਂ ਵਾਲੇ ਚੋਜੀ ਪ੍ਰੀਤਮ, ਤਾਜਾਂ ਵਾਲੇ ਚੋਜੀ ਪ੍ਰੀਤਮ, ਗਰੀਬਾਂ ਨੂੰ ਨਿਵਾਜਣ ਵਾਲੇ ਚੋਜੀ ਪ੍ਰੀਤਮ, ਗੁਰੂ ਕਲਗੀਧਰ ਜੀ ਦੇ ਪਵਿੱਤਰ ਪਾਵਨ ਸਵਰੂਪ ਨੂੰ ਆਪਣੇ ਹਿਰਦੇ ਚ ਵਸਾਉਂਦਿਆਂ ਰਸਨਾ ਪਵਿੱਤਰ ਕਰੋ। ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਇਤਨੀ ਬਾਤ ਵਿਚਾਰ ਕਰ, ਹੁਤੀ ਬਾਤ ਲਈ ਚੀਨ।
ਸਤਿਗੁਰੂ ਜੀ ਨੇ ਵਿਚਾਰ ਕੀਤੀ ਕਿ ਜਿਸ ਪੰਥ ਨੂੰ ਸਾਜਣ ਆਏ ਹਾਂ, ਹੁਣ ਉਸ ਪੰਥ ਨੂੰ ਸਾਜਣ ਦਾ ਤਿਆਰਾ ਕਰੀਏ। ਇਹ ਵਿਚਾਰ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਰਵ ਪ੍ਰਕਾਰ ਨਾਲ ਜਾਣਿਆ,
ਸਤਿਗੁਰ ਬੈ ਸ਼੍ਰੀ ਕੇਸਗੜ ਉਦਮ ਸੋ ਕੀਨ।
ਖਾਲਸੇ ਪੰਥ ਦੇ ਤਖ਼ਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਾਲੇ ਅਸਥਾਨ ਤੇ ਬੈਠ ਕੇ ਗਰੀਬ ਨਵਾਜ ਪਾਤਸ਼ਾਹ ਜੀ ਨੇ ਮਹਾਨ ਪੁਰਸ਼ਾਰਥ ਕੀਤਾ, ਖਾਲਸੇ ਪੰਥ ਨੂੰ ਸਾਜਣ ਦਾ ਪੁਰਸ਼ਾਰਥ ਕੀਤਾ, ਪਰਉਪਕਾਰ ਕੀਤਾ ਹੈ।
ਕੀਏ ਪੁਚੰਗੀ ਛਾਂਟ ਪੰਜ, ਪੰਜੇ ਜਾਤ ਗਿਣਾਏ।
ਹਜ਼ਾਰਾਂ ਦੇ ਇਕੱਠ ਵਿੱਚੋਂ ਵਿਦਵਾਨ ਇਤਿਹਾਸਕਾਰ ਇਹ ਵੀ ਲਿਖਦੇ ਆ, ਤਕਰੀਬਨ 80,000 ਦਾ ਇਕੱਠ ਵਿਸਾਖੀ ਵਾਲੇ ਦਿਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਪਵਿੱਤਰ ਪਾਵਨ ਧਰਤੀ ਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਹੁਕਮ ਨਾਲ ਹੋਇਆ। ਉਸ ਹਜ਼ਾਰਾਂ ਦੇ ਇਕੱਠ ਵਿੱਚੋਂ ਪੰਜ ਭੁਜੰਗੀ ਸਿੰਘ ਨੂੰ ਕਹਿੰਦੇ ਹੈ। ਭਾਈ ਸਾਹਿਬ ਜੀ ਇੱਥੇ ਪੰਜ ਪਿਆਰਿਆਂ ਨੂੰ ਭੁਜੰਗੀ ਸ਼ਬਦ ਨਾਲ ਵੀ ਸੰਬੋਧਨ ਕਰ ਰਹੇ ਨੇ। ਭੁਜੰਗੀ ਕਿਉਂਕਿ ਮਹਾਰਾਜ ਗੁਰੂ ਕਲਗੀਧਰ ਜੀ ਨੇ ਆਪਣੇ ਪੰਥ ਨੂੰ ਕੁੰਡਲੀਆ ਨਾਗ ਕਹਿ ਕੇ ਸੰਬੋਧਨ ਕੀਤਾ ਹੈ। ਜਦੋਂ ਜ਼ਫਰਨਾਮੇ ਵਿੱਚ ਮਹਾਰਾਜ ਜੀ ਨੁਰੰਗੇ ਨੂੰ ਕਹਿੰਦੇ ਆ ਨਾ ਕਿ ਤੂੰ ਸਾਡੇ ਚਾਰ ਬੱਚਿਆਂ ਨੂੰ ਸ਼ਹੀਦ ਕਰਕੇ ਮਤ ਭੁਲੇਖੇ ਚ ਹੋਵੇਂ ਕਿ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤਰਾਂ ਨੂੰ ਮਿਟਾ ਦਿੱਤਾ ਹੈ, ਇਹ ਭੁਲੇਖਾ ਆਪਣੇ ਹਿਰਦੇ ਚੋਂ ਕੱਢ ਦੇ ਨੁਰੰਗਿਆ, ਕਿਉਂਕਿ ਕਿ ਬਾਕੀ ਬੇਮਾਨ ਦਸਤ ਪੇਚੀ ਦਾ ਮਾਰ ਮੇਰਾ ਖਾਲਸਾ ਪੰਥ ਕੁੰਡਲੀਏ ਨਾਗ ਵਾਂਗੂ ਹੈ, ਜਿਸ ਦਾ ਡੱਸਿਆ ਪਾਣੀ ਨਾ ਪ੍ਰਾਪਤ ਕਰੇ ਉਹ ਹਾਲੇ ਪਿੱਛੇ ਬਾਕੀ ਹੈ। ਇਹ ਬਚਨ ਮਹਾਰਾਜ ਜੀ ਨੇ ਕਹੇ। ਉਸ ਦਿਨ ਤੋਂ ਬਾਅਦ ਸਿੰਘਾਂ ਦੇ ਵਿੱਚ ਜਿਹੜਾ ਸੂਰਮਾ ਹੁੰਦਾ ਹੈ, ਯੋਧਾ ਹੁੰਦਾ ਹੈ, ਬਹਾਦਰ ਹੁੰਦਾ ਹੈ, ਦਲੇਰ ਹੁੰਦਾ ਹੈ, ਉਹਨੂੰ ਭੁਜੰਗੀ ਸ਼ਬਦ ਨਾਲ ਸੰਬੋਧਨ ਕੀਤਾ ਜਾਂਦਾ ਹੈ। ਸਿੰਘ ਦੇ ਬੱਚੇ ਨੂੰ ਵੀ ਭੁਜੰਗੀ ਕਹਿ ਦਿੱਤਾ ਜਾਂਦਾ ਹੈ। ਇੱਥੇ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਮਹਾਰਾਜ ਜੀ ਦੇ ਬਾਰੇ ਸਿੰਘਾਂ ਬਾਰੇ ਦੱਸ ਰਹੇ ਨੇ ਵੀ ਪੰਜ ਭੁਜੰਗੀ ਮਹਾਰਾਜ ਜੀ ਨੇ ਚੁਣੇ, ਯਾਨੀ ਕਿ ਪੰਜ ਪਿਆਰੇ ਜਿਹੜੇ ਸਨ ਜਿਹਨਾਂ ਦੀਆਂ ਵੱਖੋ ਵੱਖਰੀਆਂ ਜਾਤੀਆਂ, ਪੰਜੇ ਜਾਤ ਗਿਣਾਏ, ਉਹਨਾਂ ਦੀਆਂ ਜਾਤਾਂ ਵੀ ਵੱਖੋ ਵੱਖਰੀਆਂ ਹਨ, ਤੋ ਵੱਖੋ ਵੱਖਰੀਆਂ ਬਰਾਦਰੀਆਂ ਤੇ ਭਾਈਚਾਰਿਆਂ ਦੇ पांच भुजंगी पांच सूरमे महाराज जी ने चुने।
चौपाई पांच भुजंगी लाए उठाए।
गरीब नवाज पातशाह जी ने उना विच्चों पांच भुजंगिया नू यानी कि पांच चढ़दी कला वाले सिंघां नू महाराज जी ने वखरा कीता।
चारे बरन इक किए पराए।
सतगुरु जी ने खालसा साज के चौं वरणा नू इकट्ठा करके भरा बना दिता सुनहरीए भरा। खालसा जी जिहड़ा सुनहरिया भरा हुंदा ना इको बाटे ते इको वेले अमृत संचार वेले जिहड़ा इको वक्त अमृत छक के उहनू सुनहरीया भरा कहिंदे आ। इको वेले जिन्हां ने अमृत छकिया वह सुनहरीए भरा हुंदे बड़ी नजदीकी रिश्तेदारी बन जांदी गुरसिखी नाते बड़ा गहरा संबंध बन जांदा सुनहरीए भरावां दा। जेड़े चार वर्णा दे लोक सन उन्हां नूं महाराज जी ने एकत्र करके सुनहरीए भरा बना दिता।
प्रथम दया सिंह सोफति जात।
भाई साहब भाई दया सिंह जी जेड़े खत्री जाति विचों सोफती गोत दे सन
बस्त लाहौर हुतो बखियात।
प्रगट सने लाहौर दे रहण वाले सन प्यारे भाई दया सिंह जी। ए सारे पंजा सिंघां दे विचों मुखी ने जथेदार ने आगू ने जिन्हां ने सब तो पहला महाराज जी दे चरणा च सीस भेट कीता।
दूजे धर्म सिंह हस्तनापुर वासी।
दूजे सन भाई साहब भाई धर्म सिंह जी जेड़े हस्तनापुर दे रहण वाले सन दिल्ली दे लागे हस्तनापुर उथों दे निवासी सन।
हुतो जट शिव जटो प्रकाशी।
कहिंदे ए जट गोत्र दे नाल संबंधित सन ते जटो दा मतलब हुंदा केसा धारी साबत सूरत सन। ऐसा नहीं कि बाद विच इन्हां केस रखे ए पहलो ही केसा धारी जटा जूट साबत सूरत सन।
तीजे मोकम सिंह द्वारका जायो।
तीजे सन भाई साहब भाई मोकम सिंह जी ए द्वारका दे वासी सी। गुजरात दे विच द्वारका नगर है भगवान कृष्ण जी की नगरी कही जाती समुद्र च समा गई उत्थे द्वारकाधीश का बड़ा वड्डा मंदिर भी है। तकरीबन डेढ़ दो साल पहला असी उत्थे दर्शन करके आए सी। समुद्र विच द्वारका बेट करके स्थान है गुरु नानक साहब का ते किश्ती विच जाना पैंदा अंदर टापू ते महाराज जी का स्थान उत्थों दे सन भाई मोहकम सिंह जी द्वारका वासी। हां जी
नाम देव अवतार सुआयो।
ए छिंबे गोत नाल संबंधित सी ऐसा कहिंदे आ महापुरश के भगत नामदेव जी दा ही अवतार सन। ऐसे महात्मा के मानो ए भगत नामदेव दा ही अवतार हन भाई मोहकम सिंह जी।
चौथे नाई साहिब सिंह जो।
और चौथे सन भाई साहब भाई साहिब सिंह जी जिन्हां दा वरण नाई करके सी।
सैन भगत जै रहते सो।
भगत सैन जी भी नाई सी ना कहिंदे इदां कह सकदे आ मानो सैन भगत ही ने जिहड़े भाई साहिब सिंह दा रूप धारण करके आ गए ने। ए बिदर निवासी सन।
पंचम हिम्मत सिंह चीवर कई है।
पंजवे सन भाई साहब भाई हिम्मत सिंह जी इन्हां दा चीवर वरण चीवर गोत सी। ए चीवरां दे विच्चों कहे जांदे सन चीवरां दा कर्म हुंदा सी पाणी आदि घटाउण दा। उस वरण दे विच्चों सन उस गोत विच्चों सन भाई हिम्मत सिंह जी।
पंज पुचंगी पंज जात लई ऐ।
जगन्नाथपुरी दे वासी सन जिथे गुरु नानक साहब सिक्खी दा बूटा ला के आए सन पहले जामे च। तो एदां ए पंज जातियां दे वक्खो वक्खरे वरणा नाल संबंधित पंज पुजंगी पांच सूर में पांच प्यारे महाराज गुरु कलगीधर पातशाह जी ने चुने।
पाहुल खंडे तैयार करवाई।
और गरीब नवाज पातशाह जी ने खंडे दी पाहुल आप वीर आसन ते बैठ के तैयार करवाई। सतलुज दरिया चो जल मंगा के सर्वलोह दे बाटे विच जल पा के हाथ च खंडा पकड़ के वीर आसन ते बह के महाराज गुरु कलगीधर पातशाह जी ने पाहुल तैयार कीती।
जल मद आन मिठाई पाई।
सत्कार योग माता जीतो जी ने उस वेले खंडे दे इस पाहुल दे विच ਆ ਕੇ ਮਿਠਾਈ ਕਹੀਏ ਪਤਾਸੇ ਪਾ ਕੇ ਸੇਵਾ ਨਿਭਾਈ
ਤੈ ਮਦ ਰਾਖੀ ਕਰਦ ਗਡਾਏ
ਔਰ ਉਹਦੇ ਵਿੱਚ ਕਰਦ ਰੱਖ ਕੇ
ਸਤਿਗੁਰ ਰਾਖੀ ਕਰਦ ਧਾਰੇ ਦਾਏ
ਔਰ ਸੱਜੇ ਹੱਥ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖੰਡਾ ਫੇਰਿਆ
ਦੋਹਰਾ ਸ਼੍ਰੀ ਸਤਿਗੁਰ ਸਤਨਾਮ ਰਿਓ ਕਰਤਾ ਪੁਰਖ ਉਚਾਰ
ਸਤਿਗੁਰੂ ਜੀ ਨੇ ਪਹਿਲਾਂ ਮੂਲ ਮੰਤਰ ਤੋਂ ਪਾਠ ਦੀ ਆਰੰਭਤਾ ਕੀਤੀ ਯਾਨੀ ਕਿ ਜਪਜੀ ਸਾਹਿਬ ਦੀ ਬਾਣੀ ਦਾ ਜਾਪ ਕੀਤਾ
ਅਕਾਲ ਅਕਾਲੈ ਜਾਪ ਕਰ ਤੋਰੀ ਕਿਰਪਾ ਨਿਜ ਧਾਰ
ਅਕਾਲ ਹੀ ਅਕਾਲ ਸਤਿ ਸ੍ਰੀ ਅਕਾਲ ਕਹਿ ਕੇ ਮਹਾਰਾਜ ਜੀ ਨੇ ਸ੍ਰੀ ਜਾਪ ਸਾਹਿਬ ਦਾ ਪਾਠ ਕੀਤਾ ਹੈ ਔਰ ਨਾਲ ਨਾਲ ਆਪਣੀ ਮਹਾਨ ਕਿਰਪਾ ਵਰਤਾ ਰਹੇ ਹਨ
ਜੋ ਪਈ ਪ੍ਰਥਮ ਭਗਉਤੀ ਵਾਰ ਜੋ ਪੌੜੀ
ਜਿਹੜੀ ਭਗਉਤੀ ਦੀ ਵਾਰ ਦੀ ਪਹਿਲੀ ਪੌੜੀ ਹੈ ਗੁਰੂ ਸਾਹਿਬਾਂ ਨੂੰ ਧਿਆਉਣ ਦੀ ਉਹ ਪੌੜੀ ਵੀ ਪੜੀ ਹੈ
ਪੜ ਪ੍ਰਥਮੈ ਆਪ ਸਤਿਗੁਰ ਜੋੜੀ
ਇਹ ਆਪ ਗੁਰੂ ਕਲਗੀਧਰ ਜੀ ਦੀ ਬਣਾਈ ਪੌੜੀ ਹੈ ਮਹਾਰਾਜ ਜੀ ਨੇ ਆਪ ਰਚੀ ਹੈ ਪ੍ਰਥਮ ਭਗਉਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ ਵੱਡਿਆਂ ਸਤਿਗੁਰਾਂ ਨੂੰ ਧਿਆ ਕੇ ਇਸ ਪੌੜੀ ਦਾ ਜਾਪ ਕੀਤਾ
ਨੌ ਪਾਤਸ਼ਾਹੀਆਂ ਲਿਓ ਤੇ ਆਏ
ਨੌ ਪਾਤਸ਼ਾਹੀਆਂ ਤੱਕ ਸਤਿਗੁਰੂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਤੱਕ ਸਤਿਗੁਰਾਂ ਨੂੰ ਧਿਆਇਆ ਸਤਿਗੁਰਾਂ ਦੀ ਆਰਾਧਨਾ ਕੀਤੀ
ਅਬ ਦਸਮਨ ਪਰ ਹੋਈ ਸਹਾਏ
ਹੁਣ ਅੱਜ ਕੱਲ ਆਪਾਂ ਨਾਲ ਜੋੜਦੇ ਹਾਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਏਦਾਂ ਮਹਾਰਾਜ ਜੀ ਨੇ ਬਚਨ ਕਹੇ
ਪੌੜ ਸਵਈਏ ਬੱਤੀ ਉਚਾਰੇ
ਫਿਰ ਸਵਈਆਂ ਦਾ ਜਾਪ ਕੀਤਾ ਮਹਾਰਾਜ ਜੀ ਨੇ
ਸ੍ਰੀ ਸਤਿਗੁਰ ਸ੍ਰੀ ਮੁਖੋਂ ਸਵਾਰੇ
ਜਿਹੜੀ ਬਾਣੀ ਮਹਾਰਾਜ ਜੀ ਨੇ ਆਪ ਆਪਣੇ ਮੁਖੋਂ ਸਵਾਰੀ ਹੈ ਚੌਪਈ ਸਾਹਿਬ ਦਾ ਜਾਪ ਕੀਤਾ ਆਨੰਦ ਸਾਹਿਬ ਦੀ ਪਾਵਨ ਬਾਣੀ ਦਾ ਜਾਪ ਕੀਤਾ ਐਸੀ ਤੇਜਸਵੀ ਬੀਰ ਅਸੀ ਬਾਣੀ ਮਹਾਰਾਜ ਗੁਰੂ ਕਲਗੀਧਰ ਜੀ ਨੇ ਆਪਣੇ ਮੁਖੋਂ ਪੜ੍ਹੀ ਹੈ ਜਿਹੜੀ ਸਤਿਗੁਰਾਂ ਨੇ ਆਪ ਖੁਦ ਉਚਾਰੀ ਤੇ ਸਵਾਰੀ ਹੈ
ਤੇਜ ਤੇਜ ਜੋ ਚੰਡੀ ਬਾਣੀ
ਤੇਜਸਵੀ ਬਾਣੀ ਜਿਹੜੀ ਚੰਡੀ ਦਾ ਮਤਲਬ ਹੁੰਦਾ ਤੇਜਸਵੀ ਬਾਣੀ ਜਿਹਦੇ ਚ ਬੜਾ ਵੱਡਾ ਤੇਜ ਹੈ ਐਸੀ ਤੇਜਸਵੀ ਅੰਮ੍ਰਿਤਮਈ ਬਾਣੀ ਜਿਹਦੇ ਚ ਵੱਡਾ ਭਾਰੀ ਤੇਜ ਗੁਰਦੇਵ ਦਾ ਵਰਤ ਰਿਹਾ
ਸੋ ਪਾਉਲ ਇਹ ਮੱਦੇ ਠਾਣੀ
ਉਹ ਮਹਾਰਾਜ ਜੀ ਨੇ ਖੰਡੇ ਦੀ ਪੌਲ ਦੇ ਉੱਤੇ ਨਾਲ ਖੰਡਾ ਫੇਰਦੇ ਨੇ ਨਾਲ ਆਪਣੀ ਰਸਨਾ ਤੋਂ ਤੇਜਸਵੀ ਪਾਵਨ ਬਾਣੀ ਦਾ ਜਾਪ ਕਰਦੇ ਨੇ ਔਰ ਨਿਗਾਹ ਮਹਾਰਾਜ ਜੀ ਦੀ ਬਾਟੇ ਦੇ ਵਿੱਚ ਉਸ ਜਲ ਦੇ ਵਿੱਚ ਹੈ ਉਸ ਬਾਣੀ ਦੀ ਕਲਾ ਮਹਾਰਾਜ ਜੀ ਦੇ ਨੇਤਰਾਂ ਦੁਆਰਾ ਉਹਦਾ ਸੰਚਾਰ ਜਿਹੜੀ ਸਤਿਗੁਰਾਂ ਦੀ ਸ਼ਕਤੀ ਹੈ ਨਾ ਉਹ ਨੇਤਰਾਂ ਦੁਆਰਾ ਉਸ ਖੰਡੇ ਦੀ ਪੌਲ ਦੇ ਵਿੱਚ ਮਿਲ ਰਹੀ ਹੈ ਮਹਾਰਾਜ ਜੀ ਦਾ ਆਪਣਾ ਤੇਜ ਉਸ ਖੰਡੇ ਦੀ ਪੌਲ ਦੇ ਵਿੱਚ ਮਿਲ ਰਿਹਾ
ਤਿਰਭੰਗੀ ਛੰਦ ਖਦ ਖੰਡ ਬੇਹੰਡੰਗ ਖਲ ਦਲ ਖੰਡੰਗ
ਇਹਨੇ ਵੀ ਜਾਪ ਕੀਤਾ ਸਤਿਗੁਰਾਂ ਨੇ ਖਗ ਖੰਡ ਬੇਹੰਡੰਗ ਖਲ ਦਲ ਖੰਡੰਗ ਖਗ ਨਾਮ ਹੁੰਦਾ ਤਲਵਾਰ ਦਾ ਤੇ ਖੰਡ ਨਾਮ ਹੁੰਦਾ ਖੰਡੇ ਦਾ ਕਹਿੰਦੇ ਖਗ ਖੰਡ ਬੇਹੰਡੰਗ ਜੋ ਬਲਵਾਨ ਤੇਜ ਤਲਵਾਰ ਹੈ ਖੰਡਾ ਹੈ ਜੋ ਮੂਰਖਾਂ ਦੇ ਦਲਾਂ ਨੂੰ ਟੁਕੜੇ ਟੁਕੜੇ ਕਰ ਦੇਣ ਵਾਲੀ ਹੈ ਖੰਡਾ ਤੇ ਤਲਵਾਰ ਕੀ ਕਰਦੇ ਨੇ ਕਹਿੰਦੇ ਖਲ ਦਲ ਖੰਡੰਗ ਖਲ ਨਾਮ ਮੂਰਖਾਂ ਦਾ ਹੈ ਮੂਰਖਾਂ ਦੇ ਦਲਾਂ ਨੂੰ ਖੰਡੰਗ ਟੋਟੇ ਟੋਟੇ ਕਰਨ ਵਾਲੀ ਹੈ ਸ੍ਰੀ ਸਾਹਿਬ
ਅਤਰਣ ਮੰਡੰਗ ਬਰ ਬੰਡੰਗ
ਔਰ ਅਤੀ ਜੰਗ ਕਰਨ ਦੇ ਵਿੱਚ ਬਲਵਾਨ ਹੈ ਜਦੋਂ ਸਿਰੇ ਦਾ ਜੰਗ ਲੜਨਾ ਹੋਵੇ ਐਨ ਨੇੜੇ ਹੋ ਕੇ ਉਦੋਂ ਫਿਰ ਤਲਵਾਰ ਅਤੀ ਰਣ ਕਰਨ ਦੇ ਵਿੱਚ ਬਹਾਰ ਵੱਡੇ ਭਾਰੀ ਬਲ ਨੂੰ ਧਾਰਨ ਕਰਨ ਵਾਲੀ ਹੈ
ਭੁਜ ਦੰਡ ਅਖੰਡੰਗ ਤੇਜ ਪ੍ਰਚੰਡੰਗ
ਔਰ ਇਹ ਭੁਜ ਦੰਡ ਵੱਡੇ ਵੱਡੇ ਭੁਗ ਦੰਡਿਆਂ ਵਾਲਿਆਂ ਨੂੰ ਭੁਜ ਦੰਡ ਅਖੰਡੰਗ ਇਹ ਅਜਿਹੀਆਂ ਭੁਜਾਵਾਂ ਬਾਹਾਂ ਵਿੱਚ ਹੈ ਜੋ ਨਾਸ਼ ਨਹੀਂ ਹੁੰਦੀਆਂ ਜਿਹੜੀ ਤਲਵਾਰ ਹੈ ਨਾ ਇਹ ਸ੍ਰੀ ਸਾਹਿਬ ਇਹ ਖੰਡਾ ਹੈ ਅਕਾਲ ਪੁਰਖ ਜੀ ਦੀਆਂ ਬਾਹਾਂ ਵਿੱਚ ਸੁਭਾਏਮਾਨ ਹੈ ਇਸ ਕਰਕੇ ਕਹਿੰਦੇ ਇਹੋ ਜਿਹੀਆਂ ਬਾਹਾਂ ਦੇ ਵਿੱਚ ਸੁਭਾਏਮਾਨ ਹੈ ਜਿਨ੍ਹਾਂ ਬਾਹਾਂ ਦਾ ਕਦੇ ਨਾਸ਼ ਨਹੀਂ ਹੁੰਦਾ
ਜੋਤ ਅਮੰਡੰਗ ਪਾਨ ਪ੍ਰਬੰਗ
ਇਹਦੀ ਜੋਤ ਅਮੰਦ ਹੈ ਯਾਨੀ ਕਿ ਇਹਦੀ ਜੋਤ ਕਦੇ ਘਟਦੀ ਨਹੀਂ ਹੈ ਸੂਰਜ ਦੇ ਸਮਾਨ ਪ੍ਰਕਾਸ਼ਣ ਵਾਲੀ ਹੈ ਜਾਂ ਇਸ ਤਰ੍ਹਾਂ ਕਹਿ ਲਈਏ ਸੂਰਜ ਨੂੰ ਵੀ ਪ੍ਰਕਾਸ਼ਣ ਵਾਲੀ ਇਹ ਸ਼ਕਤੀ ਹੈ ਸ਼੍ਰੀ ਸਾਹਿਬ, ਇਹ ਭਗਉਤੀ ਤਲਵਾਰ।
ਸੁਖ ਸੰਤਾਂ ਕਰਣੰਗ ਦੁਰਮਤ ਦਰਣੰਗ,
ਸੱਤ ਪੁਰਸ਼ਾਂ ਮਹਾਂਪੁਰਸ਼ਾਂ ਨੂੰ ਸੁਖ ਦੇਣ ਵਾਲੀ ਹੈ ਸ਼੍ਰੀ ਸਾਹਿਬ। ਸੁਖ ਸੰਤਾਂ ਕਰਣੰਗ, ਇਹ ਮਹਾਂਪੁਰਸ਼ਾਂ ਸਾਧੂਆਂ ਨੂੰ ਮਹਾਤਮਾਵਾਂ ਨੂੰ ਇਹ ਸੁਖ ਦੇਣ ਵਾਲੀ ਹੈ, ਤੇ ਖੋਟੀ ਮਤ ਵਾਲਿਆਂ ਦਾ ਨਾਸ਼ ਕਰਨ ਵਾਲੀ ਦਲਣ ਵਾਲੀ ਹੈ।
ਕਿਲ ਵਿਖਾਰਣੰਗ ਅਸਰਣੰਗ,
ਇਹ ਪਾਪਾਂ ਦਾ ਨਾਸ਼ ਕਰਨ ਵਾਲੀ ਹੈ, ਐਸੀ ਪਾਪਾਂ ਦੀ ਨਾਸ਼ ਕਰਨ ਵਾਲੀ ਅਕਾਲ ਪੁਰਖ ਦੀ ਇਹ ਸ਼ਕਤੀ ਭਗਉਤੀ ਸ਼੍ਰੀ ਸਾਹਿਬ, ਮੈਂ ਉਹਦੀ ਸ਼ਰਨ ਵਿੱਚ ਹਾਂ। ਇਹ ਸ਼ਕਤੀ ਜਿਸ ਅਕਾਲ ਪੁਰਖ ਦੇ ਪਾਸ ਹੈ ਨਾ, ਇਹ ਸ਼੍ਰੀ ਸਾਹਿਬ ਦੀ ਸ਼ਕਤੀ ਨਿਰੰਕਾਰ ਦੇ ਪਾਸ ਹੈ, ਉਹਦੀ ਮੈਂ ਸ਼ਰਨ ਵਿੱਚ ਹਾਂ, ਉਸ ਦੀ ਪਨਾਹ ਵਿੱਚ ਹਾਂ ਜੋ ਸਾਰੇ ਪਾਪਾਂ ਦਾ ਨਾਸ਼ ਕਰਨ ਵਾਲੀ ਹੈ। ਗੁਰਦੇਵ ਦੇ ਪਾਵਨ ਮੁਖ ਵਾਕ ਬਚਨ ਹਨ, ਕਿਰਪਾਨ ਪਾਨ ਧਾਰੀਆਂ ਕਰੋਰ ਪਾਪ ਟਾਰੀਆਂ। ਜਦੋਂ ਇਹ ਸ਼੍ਰੀ ਸਾਹਿਬ ਅਸੀਂ ਹੱਥ ਵਿੱਚ ਧਾਰਨ ਕਰਦੇ ਹਾਂ, ਗਾਤਰੇ ਚ ਧਾਰਨ ਕਰਦੇ ਹਾਂ, ਤਾਂ ਕਹਿੰਦੇ ਇਹ ਸ਼੍ਰੀ ਸਾਹਿਬ ਦੀ ਕਲਾ ਵਰਤਦੀ ਹੈ, ਕਰੋੜਾਂ ਪਾਪ ਇਸ ਸ਼੍ਰੀ ਸਾਹਿਬ ਦੇ ਨਾਲ ਟਲ ਕੇ ਦੂਰ ਹੋ ਜਾਂਦੇ ਹਨ। ਕਰੋੜ ਪਾਪ ਟਾਰੀਆਂ, ਗਾਤਰੇ ਪਾਈ ਹੋਈ ਸ਼੍ਰੀ ਸਾਹਿਬ ਸਾਨੂੰ ਗੁਰੂ ਸਾਹਿਬ ਦਾ ਚੇਤਾ ਕਰਾਉਂਦੀ ਹੈ, ਗਾਤਰੇ ਪਾਈ ਹੋਈ ਸ਼੍ਰੀ ਸਾਹਿਬ ਸਾਨੂੰ ਕਈ ਤਰ੍ਹਾਂ ਦੀਆਂ ਲਾਮਤਾਂ ਤੋਂ ਬਚਾਉਂਦੀ ਹੈ। ਅਸੀਂ ਸੋਚਦੇ ਹਾਂ ਕਿ ਭਾਈ ਸ਼੍ਰੀ ਸਾਹਿਬ ਗਾਤਰੇ ਪਾਈ ਹੈ, ਮਾੜੀ ਥਾਂ ਤੇ ਖਲੋਤੇ ਅਸੀਂ ਚੰਗੇ ਨਹੀਂ ਲੱਗਦੇ, ਸਮਾਜ ਵਿੱਚ ਇਹਦਾ ਕੋਈ ਸਹੀ ਸੁਨੇਹਾ ਨਹੀਂ ਜਾਣਾ, ਤੇ ਫਿਰ ਕਿੰਨੇ ਪਾਪਾਂ ਨੂੰ ਟਾਲਿਆ ਇਸ ਸ਼੍ਰੀ ਸਾਹਿਬ ਨੇ। ਇਸ ਕਰਕੇ ਭਾਈ ਕੋਈ ਮਹੱਤਵ ਤਾਂ ਸਮਝੇ ਇਸ ਪਾਵਨ ਸ਼੍ਰੀ ਸਾਹਿਬ ਦਾ, ਕਹਿੰਦੇ ਮੈਂ ਐਸੀ ਜਿਹੜੀ ਕਿਲਵਖਾਂ ਦਾ ਨਾਸ਼ ਕਰਨ ਵਾਲੀ ਸ਼੍ਰੀ ਸਾਹਿਬ ਹੈ, ਉਹਦੀ ਸ਼ਰਨ ਵਿੱਚ ਆ। ਜਾਂ ਇਸ ਤਰ੍ਹਾਂ ਕਹਿ ਲਈਏ ਇਹ ਸ਼੍ਰੀ ਸਾਹਿਬ ਜਿਸ ਅਕਾਲ ਪੁਰਖ ਦੇ ਹੱਥ ਵਿੱਚ ਹੈ, ਮੈਂ ਉਹਦੀ ਸ਼ਰਨ ਵਿੱਚ ਹਾਂ।
ਜੈ ਜੈ ਜਗ ਕਾਰਣ ਸ੍ਰਿਸ਼ਟੀ ਉਬਾਰਣ ਮਮ ਪ੍ਰਿਤ ਪਾਰਣ ਜੈ ਤੇ ਗੰਗ।
ਜੈ ਹੈ ਜੈ ਹੈ ਜੈ ਹੈ ਇਸ ਦੀ ਜਿਹੜੀ ਸਾਰੀ ਸ੍ਰਿਸ਼ਟੀ ਨੂੰ ਰਚਣ ਵਾਸਤੇ ਜਗਤ ਦਾ ਕਾਰਨ ਰੂਪ ਹੈ। ਇਸ ਜਗਤ ਦੀ ਰਚਨਾ ਮਹਾਰਾਜ ਜੀ ਕਹਿੰਦੇ ਅਕਾਲ ਪੁਰਖ ਨੇ ਖੰਡੇ ਤੋਂ ਕੀਤੀ ਹੈ, ਪ੍ਰਥਮਾ ਖੰਡਾ ਸਾਜਕ ਹੈ, ਜਿਨ ਸਭ ਸਹਿਸਾਰ ਉਪਾਇਆ ਬ੍ਰਹਮਾ ਵਿਸ਼ਨ ਮਹੇਸ਼, ਸਾਜ ਕੁਦਰਤੀ ਦਾ ਖੇਲ ਰਚਾਏ ਬਣਾਇਆ। ਵਾਹਿਗੁਰੂ ਜੀ ਨੇ ਪਹਿਲਾਂ ਖੰਡੇ ਦੀ ਸ਼ਕਤੀ ਪੈਦਾ ਕੀਤੀ, ਸ਼ਕਤੀ ਤੋਂ ਹੀ ਸੰਸਾਰ ਬਣਿਆ ਨਾ, ਤੇ ਸ਼ਕਤੀ ਖੰਡੇ ਦੀ ਅਕਾਲ ਪੁਰਖ ਦੇ ਪਾਸ। ਇਸ ਕਰਕੇ ਮਹਾਰਾਜ ਜੀ ਨੇ ਉਹਨੂੰ ਖੜਗ ਕੇਤ ਕਿਹਾ, ਉਹਨੂੰ ਆਸ ਧੁਜ ਕਿਹਾ। ਇਹ ਸ਼ਬਦਾਂ ਨਾਲ ਅਕਾਲ ਪੁਰਖ ਨੂੰ ਸਤਿਗੁਰੂ ਜੀ ਸੰਬੋਧਨ ਕਰਦੇ, ਜੇ ਆਸ ਧੁਜ ਤਬ ਸਰਨੀ ਪਰੇ। ਜੈ ਜੈ ਜਗ ਕਾਰਣ, ਜੋ ਸਾਰੇ ਜਗਤ ਦੀ ਕਾਰਨ ਹੈ, ਸ੍ਰਿਸ਼ਟ ਉਭਾਰਣ ਜਿਹੜੀ ਸਾਰੇ ਸੰਸਾਰ ਦਾ ਉਧਾਰ ਕਰਨ ਵਾਲੀ ਹੈ, ਮਮ ਪ੍ਰਤ ਪਾਰਣ ਜਿਹੜੀ ਮੈਨੂੰ ਪਾਲਣ ਵਾਲੀ ਹੈ। ਜੈ ਤੇਗੰ, ਹੇ ਸ਼੍ਰੀ ਸਾਹਿਬ ਹੇ ਭਗਉਤੀ, ਤੇਰੀ ਜੈ ਹੋਵੇ ਜੈ ਹੋਵੇ। ਸ਼੍ਰੀ ਸਾਹਿਬ ਤੇਰੀ ਜੈ ਹੋਵੇ, ਤੂੰ ਸਾਰੇ ਜਗਤ ਦਾ ਕਾਰਨ ਹੈ, ਤੂੰ ਸ੍ਰਿਸ਼ਟੀ ਨੂੰ ਉਭਾਰਨ ਵਾਲੀ ਹੈ ਨਾ। ਗਰਕ ਹੋ ਰਹੀ ਸੀ ਸ੍ਰਿਸ਼ਟੀ, ਜੇ ਕਲਗੀ ਧਾਰੇ ਸ਼੍ਰੀ ਸਾਹਿਬ ਨਾ ਪਕੜਦੇ ਤੇ ਸ੍ਰਿਸ਼ਟੀ ਕਿਵੇਂ ਉਭਰਦੀ, ਤਾਂ ਗਰਕ ਹੋ ਜਾਣੀ ਸੀ। ਫਿਰ ਸ੍ਰਿਸ਼ਟੀ ਨੂੰ ਉਭਾਰਨ ਵਾਲੀ ਹੈ ਨਾ ਇਹ, ਤੇ ਕਹਿੰਦੇ ਮਮ ਪ੍ਰਤ ਪਾਰਣ, ਇਹ ਸਾਡੀ ਪਾਲਣਾ ਵੀ ਕਰਦੀ ਹੈ, ਸਾਨੂੰ ਪਾਲਦੀ ਵੀ ਹੈ। ਇਸ ਕਰਕੇ ਹੇ ਸ਼੍ਰੀ ਸਾਹਿਬ ਹੇ ਤੇਗ, ਤੇਰੀ ਜੈ ਹੋਵੇ ਜੈ ਹੋਵੇ ਜੈ ਹੋਵੇ। ਇਹ ਪਾਵਨ ਬਚਨ ਮਹਾਰਾਜ ਜੀ ਨੇ ਉਚਾਰੇ।
ਦੋਹਰਾ ਪ੍ਰਿਥਮ ਅੰਚਰੀ ਪਰੀ ਸ਼੍ਰੀ ਸਤਿਗੁਰੇ ਉਨ ਲਲਕਾਰੇ।
ਮਹਾਰਾਜ ਜੀ ਨੇ ਜਦੋਂ ਪੌਲ ਤਿਆਰ ਕਰ ਲਈ, ਤਾਂ ਫਿਰ ਪੰਜਾਂ ਨੂੰ ਮਹਾਰਾਜ ਜੀ ਨੇ ਆਵਾਜ਼ ਮਾਰ ਕੇ ਕੋਲ ਸੱਦਿਆ। ਪਹਿਲੀ ਅੰਚਰੀ ਅੰਜਲੀ ਮਹਾਰਾਜ ਜੀ ਨੇ ਭਰੀ ਬੁੱਕ ਭਰੀ।
ਸਨਮੁਖ ਨੇਤਰ ਰਖਵਾਏ ਕਰ ਦਈ ਮੱਦ ਮੈਂ ਡਾਰ।
ਮਹਾਰਾਜ ਜੀ ਨੇ ਤਿੰਨਾਂ ਸਿੰਘਾਂ ਨੂੰ ਆਖਿਆ, ਭਾਈ ਪਹਿਲਾਂ ਨੇਤਰ ਖੋਲੋ। ਨੇਤਰਾਂ ਦੇ ਵਿੱਚ ਮਹਾਰਾਜ ਜੀ ਨੇ ਅੰਮ੍ਰਿਤ ਦੇ ਜਲ ਦੇ ਛਿੱਟੇ ਮਾਰੇ। ਇਹਦਾ ਅੰਚਰੀ ਕਹਿੰਦੇ ਛੋਟਾ ਚੂਲਾ ਭਰਨਾ, ਉਹ ਭਰ ਕੇ ਮਹਾਰਾਜ ਜੀ ਨੇ ਨੇਤਰਾਂ ਦੇ ਵਿੱਚ ਅੰਮ੍ਰਿਤ ਦੇ ਛਿੱਟੇ ਮਾਰੇ।
ਜੋ ਪਈ ਅਕਾਲ ਅਕਾਲ ਕਰ ਜਾਪ ਜਪਾਈ।
ਨਾਲੇ ਕਿਹਾ ਇਹ ਅਕਾਲ ਦਾ ਪੰਥ ਹੈ, ਇਹ ਅਕਾਲ ਦਾ ਪੰਥ ਹੈ, ਤੇ ਨਾਲੇ ਆਪਣੇ ਮੁਖੋਂ ਜਾਪ ਜਪਾਉਂਦਿਆਂ, ਅਕਾਲ ਦਾ ਜਾਪ ਜਪਾਉਂਦਿਆਂ ਕੀ ਕਹਿੰਦੇ ਆ ਜਦੋਂ ਨੇਤਰਾਂ ਚ ਛਿੱਟੇ ਮਾਰਦੇ ਆ? ਸੁਣੋ ਭਾਈ,
ਸ੍ਰੀ ਵਾਹਿਗੁਰੂ ਗੁਰ ਫਤਿਹ ਬੁਲਾਈ,
ਨੇਤਰਾਂ ਦੇ ਵਿੱਚ ਜਲ ਦੇ ਛੁੱਟੇ ਛਿੱਟੇ ਪਾ ਕੇ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਆ, ਬੋਲੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜ ਵੇਰੀ ਛਿੱਟੇ ਮਾਰ ਕੇ ਪੰਜ ਵੇਰੀ ਫਤਿਹ ਬੁਲਵਾਈ। ਇਹ ਵਾਹਿਗੁਰੂ ਜੀ ਜਿਹੜੀ ਫਤਿਹ ਆ, ਇਹ ਅਕਾਲ ਹੀ ਅਕਾਲ ਹੈ ਨਾ, ਇਹ ਅਕਾਲ ਦਾ ਨਾਮ ਹੈ, ਇਹ ਅਕਾਲ ਦਾ ਜਾਪ ਮਹਾਰਾਜ ਜੀ ਜਪਾਉਂਦੇ ਹਨ।
ਪੁਨ ਪੰਚ ਪੰਚ ਸੀਸ ਅੰਚੁਰੀ ਪਾਏ,
ਫਿਰ ਪੰਜ ਪੰਜ ਚੂਲੇ ਪੰਜਾਂ ਦੇ ਕੇਸਾਂ ਦੇ ਵਿੱਚ ਜੂੜਾ ਖੋਲ ਕੇ ਉਹਦੇ ਵਿੱਚ ਮਹਾਰਾਜ ਜੀ ਨੇ ਸੀਸ ਦੇ ਵਿੱਚ ਪੰਜ ਪੰਜ ਚੂਲੇ ਪਾਏ ਤੇ ਪੰਜ ਪੰਜ ਚੂਲੇ ਪਾ ਕੇ ਫਿਰ ਉਸੇ ਤਰ੍ਹਾਂ ਪੰਜ ਵਾਰੀ ਫਤਿਹ ਬੁਲਾਈ।
ਪੰਜ ਪੰਜ ਪੰਚਨ ਦਈ ਛਕਾਏ,
ਔਰ ਪੰਜ ਪੰਜ ਚੂਲੇ ਪੰਜਾਂ ਨੂੰ ਮਹਾਰਾਜ ਜੀ ਨੇ ਛਕਾਏ, ਤੇ ਜਿਸ ਵੇਲੇ ਛਕਾਏ, ਛਕਾ ਕੇ ਵੀ ਕਿਹਾ, ਬੋਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇੱਕੈ ਸੁਨਹਿਰੇ ਸਭੀ ਰਲਾਏ,
ਜਿਸ ਵੇਲੇ ਕਹਿੰਦੇ ਪੰਜਾਂ ਨੂੰ ਛਕਾ ਕੇ ਇੱਕੋ ਸੁਨਹਿਰੇ ਦੇ ਵਿੱਚੋਂ, ਇਹ ਨਹੀਂ ਕਿ ਪੰਜਾਂ ਲਈ ਵੱਖੋ ਵੱਖਰਾ ਤਿਆਰ ਕੀਤਾ ਸੀ, ਇੱਕੋ ਬਾਟੇ ਵਿੱਚੋਂ ਇੱਕੋ ਸੁਨਹਿਰੇ ਦੇ ਵਿੱਚੋਂ ਮਹਾਰਾਜ ਜੀ ਨੇ ਅੰਮ੍ਰਿਤ ਛਕਾਇਆ ਤੇ ਰਲਾ ਕੇ ਅਭੇਦ ਕਰ ਦਿੱਤੇ।
ਭਿੰਨ ਭੇਤ ਕਛ ਰੱਖਣ ਨਾ ਪਾਏ,
ਉਹਨਾਂ ਪੰਜਾਂ ਵਿੱਚ ਨਾ ਕੋਈ ਭਿੰਨ ਰੱਖਿਆ ਨਾ ਕੋਈ ਭੇਤ ਰੱਖਿਆ, ਪੰਜਾਂ ਨੂੰ ਇੱਕ ਮੇਕ ਹੀ ਕਰ ਦਿੱਤਾ, ਖਾਲਸੇ ਦਾ ਰੂਪ ਬਣਾ ਦਿੱਤਾ।
ਚਾਰ ਵਰਨ ਉਹ ਆਸ਼ਰਮ ਚਾਰ,
ਚਾਰ ਵਰਨਾਂ ਦੇ ਔਰ ਚਾਰ ਆਸ਼ਰਮਾਂ ਦੇ ਜਿੰਨੇ ਲੋਕ ਸਨ,
ਜਨੇਊ ਟਿੱਕੈ ਦਿਓ ਉਤਾਰ,
ਉਹਨਾਂ ਦੇ ਵਰਨ ਤਿਆਗ ਕਰਾ ਕੇ, ਉਹਨਾਂ ਦੇ ਆਸ਼ਰਮ ਤਿਆਗ ਕਰਾ ਕੇ, ਜਿਨ੍ਹਾਂ ਨੇ ਕੋਈ ਜਨੇਊ ਵਗੈਰਾ ਪਾਏ ਸੀ ਉਹਨਾਂ ਦੇ ਜਨੇਊ ਉਤਰਵਾ ਕੇ, ਮੱਥਿਆਂ ਤੇ ਲਾਏ ਟਿੱਕੇ ਉਹਨਾਂ ਦੇ ਲਵਾ ਕੇ,
ਉਨ ਸਤਗੁਰ ਉਨ ਸਿੱਖਿਆ ਦਈ,
ਮਹਾਰਾਜ ਜੀ ਨੇ ਖਾਲਸੇ ਦਾ ਰੂਪ ਬਣਾ ਦਿੱਤਾ। ਆਖਿਆ ਗਾਤਰੇ ਸ੍ਰੀ ਸਾਹਿਬ ਧਾਰਨ ਕਰਨੀਆਂ, ਫਿਰ ਸਿੱਖਿਆ ਦ੍ਰਿੜ ਕਰਾਉਂਦੇ ਆ ਪੰਜਾਂ ਨੂੰ, ਅੰਮ੍ਰਿਤ ਛਕਾ ਕੇ ਫਿਰ ਪੰਜਾਂ ਨੂੰ ਰਹਿਤ ਦੱਸਦੇ ਹਨ।
ਮੀਣੇ ਮਸੰਦਨ ਵਰਤਿਓ ਨਹੀਂ,
ਮਹਾਰਾਜ ਜੀ ਕਹਿੰਦੇ ਖਾਲਸਾ ਜੀ, ਅੱਜ ਤੋਂ ਬਾਅਦ ਮੀਣਿਆਂ ਨਾਲ ਨਹੀਂ ਵਰਤਣਾ। ਮੀਣੇ ਕਿਹੜੇ ਨੇ? ਮੀਣੇ ਨੇ ਪ੍ਰਿਥੀਏ ਦੀ ਜਿਹੜੀ ਔਲਾਦ ਹੈ, ਪ੍ਰਿਥੀਏ ਦੀ ਅੰਸ ਵੰਸ਼। ਮਹਾਰਾਜ ਜੀ ਕਹਿੰਦੇ ਮੀਣਿਆਂ ਦਾ ਸੰਗ ਨਹੀਂ ਕਰਨਾ। ਮਸੰਦਨ ਜਿਹੜੇ ਮਸੰਦੀ ਬਿਰਤੀ ਰੱਖਣ ਵਾਲੇ ਨੇ, ਉਹਨਾਂ ਮਸੰਦਾਂ ਦੇ ਨਾਲ ਨਹੀਂ ਵਰਤਣਾ।
ਕੁੜੀ ਮਾਰ ਰਾਮ ਰਈ ਨੜੀ ਮਾਰ,
ਜਿਹੜੇ ਕੁੜੀ ਮਾਰ ਨੇ ਧੀਆਂ ਨੂੰ ਮਾਰ ਦਿੰਦੇ ਐ, ਪਹਿਲਾਂ ਜੰਮਦੀਆਂ ਮਾਰਦੇ ਸਨ, ਹੁਣ ਕੁੱਖਾਂ ਵਿੱਚ ਮਾਰਨ ਲੱਗ ਪਏ, ਇੰਨੀ ਤਰੱਕੀ ਕਰ ਗਏ ਨੇ ਲੋਕ। ਕਹਿੰਦੇ ਜਿਹੜੇ ਉਹ ਕੁੜੀ ਮਾਰ ਨੇ, ਵੰਸ਼ਘਾਤ ਕਰਨਾ ਨਹੀਂ, ਇਹ ਸਿੰਘਨ ਕੀ ਰੀਤ ਰਹਿਤ ਨਾਮਿਆਂ ਦੇ ਬਚਨ ਨੇ, ਖਾਲਸੇ ਦੀ ਇਹ ਮਰਿਆਦਾ ਹੈ। ਇਹ ਸਭ ਤੋਂ ਵੱਡਾ ਭਾਰੀ ਬੱਜਰ ਪਾਪ ਹੈ, ਜਿਹੜੇ ਚਾਰ ਪਾਪ ਗੁਰਬਾਣੀ ਚ ਸਾਹਿਬ ਨੇ ਦੱਸੇ ਨੇ ਨਾ ਬੱਜਰ ਪਾਪ, ਉਹਨਾਂ ਚਾਰ ਬੱਜਰ ਪਾਪਾਂ ਦੇ ਵਿੱਚ ਘਾਤ ਕੰਜਕਾਂ ਵੀ ਕਿਹਾ ਮਹਾਰਾਜ ਜੀ ਨੇ। ਬ੍ਰਾਹਮਣ ਕੈਲੀ ਘਾਤ ਕੰਜਕਾਂ ਅਣਚਾਰੀ ਕਾ ਧਾਨ, ਕਿਸੇ ਬ੍ਰਹਮ ਗਿਆਨੀ ਦੀ ਹੱਤਿਆ ਕਰਨੀ ਵੱਡਾ ਪਾਪ ਹੈ। ਇਸੇ ਤਰ੍ਹਾਂ ਕਿਸੇ ਗਊ ਨੂੰ ਮਾਰ ਦੇਣਾ, ਦੁੱਧ ਦੇਣ ਵਾਲੀ ਨੂੰ, ਉਹਦਾ ਵੱਡਾ ਪਾਪ ਹੈ। ਅਣਆਚਾਰ ਤਰੀਕੇ ਨਾਲ ਖਾਧਾ ਹੋਇਆ ਧਾਨ, ਕਮਾਇਆ ਹੋਇਆ ਧਾਨ, ਉਹ ਵੀ ਪਾਪ ਹੈ। ਇਸੇ ਤਰ੍ਹਾਂ ਘਾਤ ਕੰਜਕਾਂ ਲੜਕੀਆਂ ਨੂੰ ਕੁੱਖਾਂ ਵਿੱਚ ਮਾਰ ਦੇਣਾ, ਇਹ ਵੀ ਬੜਾ ਵੱਡਾ ਬੱਜਰ ਪਾਪ ਹੈ। ਮਹਾਰਾਜ ਜੀ ਕਹਿੰਦੇ ਭਾਈ, ਜਿਹੜੇ ਕੁੜੀ ਮਾਰ ਨੇ ਉਹਨਾਂ ਦੇ ਨਾਲ ਸੰਗ ਨਹੀਂ ਕਰਨਾ। ਪੰਥ ਵਿੱਚ ਐਸਾ ਜ਼ਿਕਰ ਆਉਂਦਾ, ਭਾਈ ਸੁੱਖਾ ਸਿੰਘ ਜੀ ਮਾੜੀ ਕੰਬੋਕੀ ਵਾਲੇ ਅੱਗੇ ਜ਼ਿਕਰ ਆਉਣਾ ਉਹਨਾਂ ਦਾ, ਉਹਨਾਂ ਦੇ ਘਰ ਦੇ ਵਿੱਚ ਕਿਤੇ ਲੜਕੀ ਹੋਈ, ਪੂਰਾ ਸਾਫ਼ ਨਹੀਂ ਸੀ ਕਿ ਉਹ ਲੜਕੀ ਜੰਮਦਿਆਂ ਮਰੀ ਹੋਈ ਸੀ ਜਾਂ ਕਿਸੇ ਨੇ ਘਰ ਦੇ ਵਿੱਚੋਂ ਮਾਰ ਦਿੱਤੀ। ਪੰਥ ਨੂੰ ਪਤਾ ਲੱਗਾ, ਭਾਈ ਸੁੱਖਾ ਸਿੰਘ ਜੀ ਦਾ ਬਾਟਾ ਉਸੇ ਵੇਲੇ ਵੱਖਰਾ ਕਰ ਦਿੱਤਾ। ਆਖਿਆ ਭਾਵੇਂ ਤੇਰੇ ਤੇ ਦੋਸ਼ ਹੀ ਲੱਗਾ, ਪਰ ਤੇਰੇ ਨਾਲ ਸਾਡਾ ਸੰਗ ਨਹੀਂ ਹੋਣਾ। ਜੱਸਾ ਸਿੰਘ ਰਾਮਗੜੀਆ ਸਾਹਿਬ, ਕਿੱਡੇ ਵੱਡੇ ਜਰਨੈਲ ਹੋਏ ਨੇ ਪੰਥ ਦੇ, ਉਹਨਾਂ ਤੇ ਵੀ ਦੋਸ਼ ਲੱਗ ਗਿਆ, ਜੰਮਦਿਆਂ ਲੜਕੀ ਮਰ ਗਈ, ਪਰ ਰੋਲਾ ਇਹ ਪੈ ਗਿਆ ਵੀ ਇਹਨਾਂ ਨੇ ਮਾਰ ਦਿੱਤੀ ਹੈ। ਜੱਸਾ ਸਿੰਘ ਰਾਮਗੜੀਏ ਦਾ ਵੀ ਇੱਕ ਵਾਰੀ ਬਾਟਾ ਖਾਲਸੇ ਨੇ ਪੰਥ ਨੇ ਵੱਖਰਾ ਕਰ ਦਿੱਤਾ, ਪਰ ਜਦੋਂ ਰਾਮ ਰੋਣੀ ਦੇ ਕਿਲੇ ਵਿੱਚ ਪੰਥ ਨਾਲ ਮਿਲਾਪ ਹੋਇਆ, ਫਿਰ ਇਹ ਖਾਲਸੇ ਦੀ ਸ਼ਰਨ ਆ ਕੇ, ਤੋ ਇੱਦਾਂ ਫਿਰ ਇਹ ਤਨਖਾਹ ਲਾ ਕੇ ਬਖਸ਼ੇ ਵੀ ਗਏ। ਸੋ ਖਾਲਸੇ ਦੀ ਇਹ ਮਰਿਆਦਾ ਹੈ, ਕੁੜੀ ਮਾਰਾਂ ਦੇ ਨਾਲ ਸੰਗ ਨਹੀਂ ਕਰਨਾ। ਰਾਮ ਰਾਈਏ, ਰਾਮ ਰਾਏ ਜੀ ਬਖਸ਼ੇ ਗਏ ਸੀ, ਰਾਮ ਰਾਈਏ ਨਹੀਂ ਬਖਸ਼ੇ ਗਏ। ਬਾਬਾ ਰਾਮ ਰਾਏ ਸਾਹਿਬ ਨੂੰ ਬਖਸ਼ ਲਿਆ ਸੀ ਸਤਿਗੁਰਾਂ ਨੇ ਪੌਂਟਾ ਸਾਹਿਬ, ਪਰ ਰਾਮ ਰਾਈਏ ਨਹੀਂ। ਨੜੀ ਮਾਰ, ਨੜੀ ਮਾਰ ਕਿਹੜੇ ਹੁੰਦੇ ਆ? ਜਿਹੜੇ ਬੀੜੀਆਂ ਪੀਂਦੇ ਗਧੀਆਂ ਚੁੰਘਦੇ। ਬੀੜੀ ਪੀਣ ਵਾਲੇ ਨੂੰ ਖਾਲਸੇ ਦੇ ਬੋਲੇ ਚ ਗਧੀ ਚੁੰਘਣਾ ਕਹਿੰਦੇ ਆ। ਆ ਜਿਹੜੇ ਬੀੜੀਆਂ ਪੀਂਦੇ ਆ ਜਾਂ ਹੁੱਕਾ ਪੀਂਦੇ ਆ, ਤੰਬਾਕੂ ਪੀਣ ਵਾਲੇ ਖਾਣ ਵਾਲੇ, ਕਹਿੰਦੇ ਇਹਨਾਂ ਦੇ ਨਾਲ ਵੀ ਮੇਲ ਨਹੀਂ ਰੱਖਣਾ।
ਜੋ ਇਨ ਮਿਲੇ ਸੋ ਹੋਏ ਹੈ ਖੁਆਰ,
ਜਿਹੜਾ ਇਹਨਾਂ ਨਾਲ ਮਿਲੇਗਾ ਉਹ ਖੁਆਰ ਹੋਵੇਗਾ, ਉਹ ਦੁਖੀ ਹੋਵੇਗਾ।
ਜਥਾ ਸ਼ਕਤ ਗੁਰ ਗੋਲਕ ਪਾਇਓ,
ਪਾਤਸ਼ਾਹ ਕਹਿੰਦੇ ਆ ਜਥਾ ਸ਼ਕਤ ਆਪਣੇ ਧਰਮ ਦੀ ਕਿਰਤ ਬਿਰਤ ਦੇ ਵਿੱਚੋਂ ਜਿਹੜੀ ਦਸਵੰਧ ਦੀ ਮਾਇਆ ਹੈ ਉਹ ਗੁਰੂ ਕੀ ਗੋਲਕ ਵਿਚ ਆ ਕੇ ਭੇਟ ਕਰਦੀ ਹੈ।
ਕੜਾਹਾ ਕਰਾਏ ਖਾਲਸੈ ਛਕਾਇਓ,
ਔਰ ਕੜਾ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਕਰਾ ਕੇ ਖਾਲਸੇ ਵਿਚ ਵਰਤਾਉਣੀਆਂ ਨੇ। ਕੜਾ ਪ੍ਰਸ਼ਾਦ ਦੀ ਦੇਗ ਗੁਰੂ ਘਰ ਦੇ ਵਿਚ ਕਰਾਉਣੀ ਹੈ। ਹੁਣ ਵੀ ਜਦੋਂ ਪੰਜ ਪਿਆਰੇ ਸਹਿਬਾਨ ਅੰਮ੍ਰਿਤ ਛਕਾਉਂਦੇ ਹੈ ਉਹ ਬਕਾਇਦਾ ਹੁਕਮ ਕਰਦੇ ਆ ਭਾਈ 5 ਰੁਪਈਏ ਦੀ ਕੜਾ ਪ੍ਰਸ਼ਾਦ ਦੀ ਦੇਗ ਜਾਂ ਜਥਾ ਸ਼ਕਤ ਕੜਾ ਪ੍ਰਸ਼ਾਦ ਦੀ ਦੇਗ ਗੁਰੂ ਚਰਨਾਂ ਵਿਚ ਭੇਟ ਕਰਨੀ ਹੈ।
ਪੈਰ ਕਛਹਿਰੇ ਸਿਰ ਬੰਦਿਓ ਪਾਗ,
ਪੇੜ ਕਛਹਿਰਾ ਧਾਰਨ ਕਰਨਾ ਜਿਹੜਾ ਗੋਡਿਆਂ ਤੱਕ ਹੋਵੇ, ਗੋਡੇ ਦੀ ਚੱਪਣੀ ਨੂੰ ਕੱਜਦਾ ਹੋਵੇ, ਤੇੜ ਕਛਹਿਰਾ ਹੋਵੇ, ਇਸੇ ਤਰ੍ਹਾਂ ਸੀਸ ਦੇ ਉੱਤੇ ਦਸਤਾਰਾ ਹੋਵੇ, ਦੁਮਾਲੇ ਚਲਾਉਣੇ ਦਸਤਾਰੇ ਚਲਾਉਣੇ ਹਨ।
ਗੁਰ ਗ੍ਰੰਥ ਬਚਨ ਪਰ ਰਿਓ ਲਾਗ,
ਔਰ ਖਾਲਸਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨਾਂ ਤੇ ਪ੍ਰਤੀਤ ਕਰਨੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਉੱਤੇ ਪ੍ਰਤੀਤ ਕਰਨੀ ਹੈ, ਗੁਰਬਾਣੀ ਦੇ ਉੱਤੇ ਭਰੋਸਾ ਰੱਖਣਾ ਹੈ।
ਦੋਹਰਾ ਯੋ ਕਹਿ ਕੇ ਸ੍ਰੀ ਸਤਿਗੁਰੂ ਗਲਤੀ ਗੋਦੀ ਨੋ ਪਾਏ,
ਏਦਾਂ ਕਹਿ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਪੰਜਾਂ ਦੇ ਗਾਤਰੇ ਤੇਗੇ ਧਾਰਨ ਕਰਵਾਏ, ਪੰਜਾਂ ਦੇ ਗਾਤਰੇ ਸ੍ਰੀ ਸਾਹਿਬਾਂ ਧਾਰਨ ਕਰਵਾਈਆਂ।
ਕਰਦ ਚਕਰ ਸਿਰ ਪਰ ਤਰੇ ਮੁਖੋਂ ਅਕਾਲ ਜਪਾਏ,
ਸਿਰਾਂ ਦੇ ਉੱਤੇ ਸੋਹਣੇ ਮਹਾਰਾਜ ਜੀ ਨੇ ਦੁਮਾਲੇ ਚਲਵਾਏ, ਵਿੱਚ ਚੱਕਰ ਲਵਾਏ, ਚੰਦ ਤੋੜੇ ਲਵਾਏ। ਉਹ ਇਸੇ ਤਰ੍ਹਾਂ ਵਿੱਚ ਕਰਦਾ ਕਰਦ ਕਹੀਏ ਛੋਟੀਆਂ ਜਿਹੜੀਆਂ ਕਿਰਪਾਨਾਂ ਸ੍ਰੀ ਸਾਹਿਬਾਂ ਹੁੰਦੀਆਂ ਦੁਮਾਲਿਆਂ ਦੇ ਵਿੱਚ, ਉਹ ਮਹਾਰਾਜ ਜੀ ਨੇ ਆਪ ਆਪਣੇ ਹੱਥੀ ਸਜਾ ਕੇ ਪੰਜਾਂ ਦਾ ਰੂਪ ਆਪ ਗੁਰੂ ਕਲਗੀਧਰ ਨੇ ਤਿਆਰ ਕੀਤਾ।
ਚੋ ਪਈ ਔਰ ਕਈ ਗੁਰਬਾਣੀ ਪੜਾਇਓ,
ਹੁਕਮ ਕੀਤਾ ਹੋਰ ਭਾਈ ਵੱਧ ਤੋਂ ਵੱਧ ਗੁਰਬਾਣੀ ਪੜਨੀ ਹੈ। ਖਾਲਸੇ ਦੀ ਮਰਿਆਦਾ ਦੱਸਦੇ ਆ ਮਹਾਰਾਜ ਜੀ, ਖਾਲਸੇ ਨੇ ਗੁਰਬਾਣੀ ਦਾ ਜਾਪ ਕਰਨਾ, ਵੱਧ ਤੋਂ ਵੱਧ ਗੁਰਬਾਣੀ ਪੜ੍ਹਨੀ ਹੈ।
ਜਪ ਜਾਪ ਦੋਏ ਵੇਲੇ ਜਪਾਇਓ,
ਜਪ ਜੀ ਜਾਪ ਦਾ ਪਾਠ ਕਰਨਾ, ਸੁਭਾ ਅੰਮ੍ਰਿਤ ਵੇਲੇ ਸਵਈਏ ਪੜ੍ਹਦੇ ਆ, ਚੌਪਈ ਆਨੰਦ ਸਾਹਿਬ ਸੁਖਮਣੀ ਸਾਹਿਬ ਪੜ੍ਹਨਾ, ਵੱਧ ਤੋਂ ਵੱਧ ਗੁਰਬਾਣੀ ਪੜ੍ਹਨੀ ਹੈ। ਸੰਧਿਆ ਵੇਲੇ ਸ੍ਰੀ ਰਹਿਰਾਸ ਸਾਹਿਬ ਦੇ ਜਾਪ ਕਰਨ ਦਾ ਹੁਕਮ ਕਰਦੇ ਨੇ।
ਉਹ ਆਨੰਦ ਰਹਿਰਾਸ ਜਪੇ,
ਆਨੰਦ ਸਾਹਿਬ ਦਾ ਜਾਪ ਕਰਨਾ, ਰਹਿਰਾਸ ਸਾਹਿਬ ਜੀ ਦਾ ਜਾਪ ਕਰਨਾ, ਸੋਹਲੇ ਦੀ ਪਾਵਨ ਅੰਮ੍ਰਿਤ ਬਾਣੀ ਪੜ੍ਹਨੀ ਹੈ।
ਚੰਡੀ ਬਾਣੀ ਖੜੇ ਪੜਿਓ,
ਫਿਰ ਮਹਾਰਾਜ ਜੀ ਨੇ ਹੁਕਮ ਕੀਤਾ ਕਿ ਸਿੰਘੋ ਚੰਡੀ ਦੀ ਵਾਰ ਦਾ ਪਾਠ ਵੀ ਕਰਨਾ, ਕਿਉਂਕਿ ਜੰਗ ਯੁੱਧ ਵਿਚ ਲੜਨ ਵਾਸਤੇ ਉਤਸ਼ਾਹਿਤ ਕਰਨਾ ਨਾ, ਵੀਰ ਅਸੀਂ ਬਾਣੀ ਪੜ੍ਹਨ ਵਾਸਤੇ ਹੁਕਮ ਕਰ ਰਹੇ ਨੇ। ਤੇ ਚੰਡੀ ਦੀ ਬਾਣੀ ਪੜ੍ਹਨ ਦਾ ਕੀ ਮਰਿਆਦਾ ਦੱਸ ਰਹੇ ਨੇ? ਤਿਆਰ ਬਰ ਤਿਆਰ ਹੋ ਕੇ ਗਾਤਰੇ ਸ੍ਰੀ ਸਾਹਿਬ ਪਾ ਕੇ ਇਸ਼ਨਾਨ ਪਾਨ ਕਰਕੇ ਤਿਆਰ ਬਰ ਤਿਆਰ ਹੋ ਕੇ ਖਲੋ ਕੇ ਪੜ੍ਹਨੀ ਹੈ ਚੰਡੀ ਦੀ ਵਾਰ। ਅੱਜ ਵੀ ਜਦੋਂ ਸਿੱਖ ਰੈਜੀਮੈਂਟ ਮਿਲਟਰੀ ਦੇ ਵਿੱਚ ਲੜਨ ਵਾਸਤੇ ਉਤਸ਼ਾਹਿਤ ਹੋ ਕੇ ਜਾਂਦੀ ਹੈ, ਕਿਸੇ ਜੰਗ ਦੀ ਮੁਹਿੰਮ ਤੇ ਚੜ੍ਹਨਾ ਹੁੰਦਾ ਤਾਂ ਉਸ ਵੇਲੇ ਖਲੋ ਕੇ ਉਹ ਤਿਆਰ ਬਰ ਤਿਆਰ ਹੋ ਕੇ ਜੋ ਗ੍ਰੰਥੀ ਸਿੰਘ ਜੀ ਹੁੰਦੇ ਆ ਉਹ ਚੰਡੀ ਦੀ ਵਾਰ ਦਾ ਪਾਠ ਕਰਦੇ ਤੇ ਸਾਰੇ ਸਿੰਘ ਤਿਆਰ ਬਰ ਤਿਆਰ ਹੋ ਕੇ ਸੁਣਦੇ, ਫਿਰ ਜੰਗ ਦੀ ਮੁਹਿੰਮ ਤੇ ਚੜ੍ਹਦੇ ਆ। ਤੋ ਚੰਡੀ ਦੀ ਵਾਰ ਦਾ ਪਾਠ ਮਹਾਰਾਜ ਜੀ ਕਹਿੰਦੇ ਜਦੋਂ ਮੁਹਿੰਮ ਤੇ ਚੜ੍ਹਨਾ, ਲੜਾਈ ਵਾਸਤੇ ਜੰਗ ਯੁੱਧ ਵਾਸਤੇ ਜਾਣਾ, ਉਦੋਂ ਖਲੋ ਕੇ ਤਿਆਰ ਬਰ ਤਿਆਰ ਹੋ ਕੇ ਸ਼ਸਤਰ ਧਾਰਨ ਕਰਕੇ ਕਮਰ ਕੱਸਾ ਲਾ ਕੇ ਤਿਆਰ ਬਰ ਤਿਆਰ ਹੋ ਕੇ ਬਾਣੀ ਦਾ ਜਾਪ ਕਰਨਾ ਚੰਡੀ ਦੀ ਬਾਣੀ ਦਾ, ਤੇ ਸਹਿਜ ਮਤੇ ਦੇ ਨਾਲ ਵੀ ਬੈਠ ਕੇ ਵੀ ਕਰ ਸਕਦੇ ਹਾਂ। ਪਰ ਜਦੋਂ ਕਿਸੇ ਮੁਹਿੰਮ ਦੀ ਵਾਸਤੇ ਗੁਰਬਾਣੀ ਦਾ ਜਾਪ ਕਰਨਾ, ਕਿਸੇ ਕਾਰਜ ਵਾਸਤੇ ਕਰਨਾ, ਉਦੋਂ ਤਿਆਰ ਬਰ ਤਿਆਰ ਹੋ ਕੇ ਖਲੋ ਕੇ ਚੰਡੀ ਬਾਣੀ ਖੜੇ ਪੜੀ ਹੈ। ਭਾਈ ਰਤਨ ਸਿੰਘ ਜੀ ਪੰਗੂ ਉਹ ਮਹਾਂਪੁਰਸ਼ ਨੇ ਜਿਨ੍ਹਾਂ ਨੂੰ ਇਹ ਸਾਰਾ ਕੁਝ ਵਿਰਾਸਤ ਵਿੱਚ ਮਿਲਿਆ ਹੈ, ਇਹ ਮਰਿਆਦਾ ਉਹਨਾਂ ਨੂੰ ਵਿਰਾਸਤ ਵਿੱਚ ਮਿਲੀ ਹੈ। ਬਾਬਾ ਸ਼ਾਮ ਸਿੰਘ ਜੀ ਨਾਰੋਕੇ ਵਾਲੇ ਔਰ ਭਾਈ ਮਹਤਾਬ ਸਿੰਘ ਜੈਸੇ ਮਹਾਨ ਯੋਧਿਆਂ ਦੇ ਕੋਲੋਂ ਇਹ ਵਿਰਾਸਤ ਵਿੱਚ ਆਇਆ ਉਹਨਾਂ ਕੋਲ ਸਾਰਾ ਕੁਝ, ਉਹਨਾਂ ਨੂੰ ਕਿਤੇ ਸਿੱਖਣ ਨਹੀਂ ਜਾਣਾ ਪਿਆ, ਘਰੋਂ ਹੀ ਇਹ ਸਭ ਕੁਝ ਸਿੱਖਣ ਨੂੰ ਪ੍ਰਾਪਤ ਹੋਇਆ। ਇਸ ਕਰਕੇ ਬੜੇ ਸਪਸ਼ਟ ਲਫ਼ਜ਼ਾਂ ਚ ਕਹਿੰਦੇ ਆ ਕਿ ਚੰਡੀ ਦੀ ਵਾਰ ਦਾ ਪਾਠ ਖਲੋ ਕੇ ਜਪਣਾ ਹੈ।
ਦੋਏ ਵੇਲੇ ਉੱਠ ਬੰਦਿਓ ਦਸਤਾਰੇ,
ਦਸਤਾਰ ਦੋ ਵੇਲੇ ਬੰਨਣੀ ਆ ਸੀਸ ਤੇ, ਭਾਵ ਦੋ ਵੇਲੇ ਕੰਘਾ ਕਰਨਾ। ਸੁਬਾਹ ਅੰਮ੍ਰਿਤ ਵੇਲੇ ਉੱਠਣਾ, ਜਦੋਂ ਕਿਤੇ ਜਾਣਾ ਉਦੋਂ ਕੰਘਾ ਕਰਕੇ ਦਸਤਾਰ ਚੁਲਾਣੀ ਹੈ, ਸ਼ਾਮ ਸਮੇਂ ਫਿਰ ਦਸਤਾਰ ਚੁਲਾਉਣੀ ਹੈ। ਦੋ ਵਾਰੀ ਦਸਤਾਰ ਵੀ ਚੁਲਾਉਣੀ, ਦੋ ਵਾਰੀ ਕੰਘਾ ਵੀ ਕਰਨਾ। ਤੇ ਸਾਡੇ ਕਈ ਵੀਰ ਤਾਂ ਇੰਨੇ ਉੱਦਮੀ ਨੇ, ਉਹ ਦਸ ਦਸ ਦਿਨ ਉਹੀ ਦਸਤਾਰ ਬੰਨੀ ਹੋਈ ਸਿਰ ਤੇ ਰੱਖੀ, ਇੰਨੇ ਉੱਦਮੀ ਨੇ। ਕਿੱਡਾ ਉੱਦਮ ਹੈ ਵੇਖੋ, ਕਿੰਨਾ ਪ੍ਰਸ਼ਾਰਥ ਹੈ। ਨਮਸਕਾਰ ਨਹੀਂ ਕਰੀ ਜਾਂਦੀ ਇਹੋ ਜਿਹਿਆਂ ਨੂੰ, ਮੱਥਾ ਨਹੀਂ ਟੇਕ ਹੁੰਦਾ ਇਹੋ ਜਿਹਿਆਂ ਨੂੰ, ਤਾਂ ਵਾਕਈ ਮੱਥਾ ਟੇਕਣਾ ਚਾਹੀਦਾ ਵੀ ਧੰਨੋ ਬਈ ਤੁਸੀਂ ਵੀ ਦਸ ਦਸ ਦਿਨ ਉਹੀ ਪੱਗ ਬੱਧੀ ਹੋਈ ਲਾਹ ਕੇ ਰੱਖ ਦਿੱਤੀ, ਟੋਪੀ ਵਾਂਗੂ ਮੁੜ ਕੇ ਫਿਰ ਸਿਰ ਤੇ ਧਰ ਲਈ, ਫਿਰ ਲਾਹ ਦਿੱਤੀ, ਫਿਰ ਰੱਖ ਲਈ। ਫਿਰ ਆਖਣਗੇ ਜੀ ਸਾਡੇ ਕੋਲ ਟਾਈਮ ਨਹੀਂ ਹੁੰਦਾ। ਟਾਈਮ ਨੂੰ ਦੱਸੋ ਭਲਾ, ਪੰਜ ਦਸ ਮਿੰਟ ਦੇ ਵਿੱਚ ਕਿਹੜਾ ਸਮਾਂ ਲੱਗ ਜਾਂਦਾ? ਰੋਜ਼ ਰੋਜ਼ ਦਾ ਅਭਿਆਸ, ਜਿਵੇਂ ਰੋਜ਼ ਬੰਨੋਗੇ ਤੇ ਅਭਿਆਸ, ਜੇ ਬੰਨਣੀ 15-20 ਦਿਨਾਂ ਬਾਅਦ, ਮਹੀਨੇ ਬਾਅਦ ਹੈ ਤੇ ਫਿਰ ਤਾਂ ਵਾਕਈ ਘੰਟਾ ਲੱਗਣਾ ਹੀ ਹੈ ਨਾ। ਜਦੋਂ ਰੋਜ਼ ਬੰਨੋਗੇ, ਰੋਜ਼ ਝੁਲਾਓਗੇ, ਕਈ ਸਿੰਘ ਇਹੋ ਜਿਹੇ ਨੇ ਦੋ ਦੋ ਮਿੰਟ ਦੇ ਵਿੱਚ ਹੀ ਦਸਤਾਰ ਸਜਾ ਲੈਂਦੇ ਆ, ਦੋ ਮਿੰਟ ਤੋਂ ਬਾਅਦ ਤੀਜਾ ਮਿੰਟ ਨਹੀਂ ਲੱਗਣ ਦਿੰਦੇ, ਤੋ ਅਭਿਆਸ ਦੀ ਬਾਤ ਹੈ। ਮਹਾਰਾਜ ਜੀ ਹੁਕਮ ਕਰਦੇ ਆ ਭਾਈ ਦਸਤਾਰ ਦੋ ਵੇਲੇ ਸਜਾਉਣੀ ਹੈ, ਦੋ ਵੇਲੇ ਕੰਘਾ ਕਰਨਾ ਕੇਸਾਂ ਦੇ ਵਿੱਚ।
ਪਹਿਰ ਆਠ ਰੱਖੀਏ ਸ਼ਸਤਰ ਸੰਭਾਰੇ,
ਔਰ ਅੱਠੇ ਪਹਿਰ ਸ਼ਸਤਰ ਆਪਣੇ ਤਨ ਨਾਲ ਸਜਾ ਕੇ ਰੱਖਣਾ, ਅੱਠੇ ਪਹਿਰ ਤਿਆਰ ਉਬਰ ਤਿਆਰ ਰਹਿਣਾ, ਸ਼ਸਤਰ ਆਪਣੇ ਤਨ ਤੇ ਅੱਠੇ ਪਹਿਰ ਸਜਾ ਕੇ ਰੱਖਣਾ। ਸ਼ਸਤਰ ਦਾ ਵਿਸਾਹ ਨਹੀਂ ਕਰਨਾ ਖਾਲਸੇ ਨੇ, ਹਰ ਵੇਲੇ ਸ਼ਸਤਰ ਇਹਦੇ ਕੋਲ ਹੋਣਾ ਚਾਹੀਦਾ ਸਿੰਘ ਦੇ ਪਾਸ, ਕਦੇ ਸ਼ਸਤਰ ਨੂੰ ਆਪਣੇ ਤਨ ਤੋਂ ਦੂਰ ਨਾ ਕਰੇ।
ਪੀਓ ਸੁਧਾ ਉਹ ਖੇਲੋ ਸ਼ਿਕਾਰ,
ਸੁਧਾ ਕਹਿੰਦੇ ਨੇ ਅੰਮ੍ਰਿਤ ਨੂੰ, ਅੰਮ੍ਰਿਤ ਛੱਕ ਕੇ ਤੇ ਭਾਈ ਫਿਰ ਸ਼ਿਕਾਰ ਖੇਡਣਾ, ਸ਼ਿਕਾਰ ਖੇਡਣਾ ਯਾਨੀ ਕਿ ਸ਼ਸਤਰ ਵਿਦਿਆ ਦਾ ਅਭਿਆਸ ਤਾਂ ਸ਼ਿਕਾਰ ਖੇਡ ਕੇ ਹੀ ਹੋਣਾ ਨਾ। ਸ਼ਸਤਰ ਵਿਦਿਆ ਦੇ ਅਭਿਆਸ ਵਾਸਤੇ ਮਹਾਰਾਜ ਜੀ ਨੇ ਸ਼ਿਕਾਰ ਦੀ ਪ੍ਰਥਾ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਨੇ ਟੋਰੀ ਹੈ, ਜੋ ਪੰਥ ਦੇ ਵਿੱਚ ਚੱਲਦੀ ਆ ਰਹੀ ਹੈ। ਮਹਾਰਾਜ ਜੀ ਕਹਿੰਦੇ ਭਾਈ ਸ਼ਿਕਾਰ ਖੇਡਣਾ, ਸ਼ਸਤਰ ਵਿਦਿਆ ਦਾ ਅਭਿਆਸ ਕਰਨਾ।
ਸ਼ਸਤਰ ਵਿਦਿਆ ਜਿਮ ਹੋਏ ਸੰਭਾਰ,
ਇਹਦੇ ਨਾਲ ਸ਼ਸਤਰ ਵਿਦਿਆ ਦੀ ਸੰਭਾਲ ਹੋਵੇ, ਉਸ ਤਰੀਕੇ ਦੇ ਨਾਲ ਸ਼ਸਤਰ ਵਿਦਿਆ ਦਾ ਅਭਿਆਸ ਕਰਨਾ। ਸ਼ਿਕਾਰ ਖੇਡਣ ਵੇਲੇ, ਕਿਉਂਕਿ ਜੰਗਲ ਦੇ ਵਿੱਚ ਜਦੋਂ ਸ਼ਿਕਾਰ ਖੇਡਦੇ ਆ ਸਿੰਘ, ਬੰਦੂਕ ਦਾ ਨਿਸ਼ਾਨਾ ਲਾਉਣਾ, ਤੀਰ ਚਲਾ ਕੇ ਤੀਰ ਨਾਲ ਜਾਨਵਰਾਂ ਨੂੰ ਮਾਰਨਾ, ਤਲਵਾਰ ਚਲਾ ਕੇ ਤਲਵਾਰ ਦੇ ਨਾਲ ਝਟਕੇ ਪਟਕੇ ਕਰਦੇ, ਉਹਦੇ ਨਾਲ ਸ਼ਸਤਰ ਵਿਦਿਆ ਦਾ ਅਭਿਆਸ ਹੁੰਦਾ ਹੈ। ਮਹਾਰਾਜ ਜੀ ਕਹਿੰਦੇ ਭਾਈ ਇੱਦਾਂ ਜਿਹਦੇ ਨਾਲ ਸ਼ਸਤਰ ਵਿਦਿਆ ਦਾ ਪ੍ਰਚਾਰ ਹੋ ਸਕੇ, ਸ਼ਸਤਰ ਵਿਦਿਆ ਦੇ ਵਿੱਚ ਤੁਹਾਡੇ ਚ ਨਿਪੁੰਨਤਾ ਤੁਹਾਨੂੰ ਹਾਸਲ ਹੋ ਸਕੇ, ਉਸ ਤਰੀਕੇ ਨਾਲ ਅਭਿਆਸ ਕਰਨਾ।
ਕੇਸਨ ਕੀ ਜੋ ਪ੍ਰਤਪਾਲ,
ਕੇਸਾਂ ਦੀ ਪਾਲਣਾ ਕਰਨੀ ਆ। ਮਹਾਰਾਜ ਜੀ ਕਹਿੰਦੇ ਆ ਇਹ ਕੇਸ ਜਿਹੜੇ ਨੇ ਤੁਹਾਡੇ ਕੋਲੇ ਗੁਰੂ ਕੀ ਮੋਹਰ ਹੈ, ਕੇਸ ਗੁਰੂ ਕੀ ਮੋਹਰ ਕਰਕੇ ਜਾਣਨਾ, ਕੇਸਾਂ ਦੀ ਪ੍ਰਤਪਾਲਣਾ ਕਰਨੀ ਹੈ, ਕੇਸਾਂ ਦੀ ਸੰਭਾਲ ਕਰਨੀ ਹੈ।
ਮੈਂ ਉਸਤਰਨ ਸੋ ਕੱਟਿਓ ਬਾਲ,
ਕਦੇ ਕਿਸੇ ਉਸਤਰੇ ਨਾਲ ਜਾਂ ਕਿਸੇ ਔਜ਼ਾਰ ਦੇ ਨਾਲ ਕੇਸਾਂ ਦੀ ਕੇਸ ਕਤਲ ਨਹੀਂ ਕਰਨੇ। ਕਈ ਕਹਿੰਦੇ ਆ ਵੀ ਚਲੋ ਕਿਸੇ ਔਜ਼ਾਰ ਨਾਲ ਉਸਤਰੇ ਨਾਲ ਨਹੀਂ ਕੱਟਣੇ, ਆ ਕਈਆਂ ਨੇ ਧਾਗਿਆਂ ਨਾਲ ਪੁੱਟਣੇ ਸ਼ੁਰੂ ਕਰ ਦਿੱਤੇ ਹੈ। ਕਤਲ ਕਤਲ ਹੀ ਹੈ ਭਾਈ, ਉਹ ਭਾਵੇਂ ਤੁਸੀਂ ਫਾਹੇ ਟੰਗ ਕੇ ਮਾਰੋ ਤੇ ਭਾਵੇਂ ਗਰਦਨ ਵੱਢ ਕੇ ਮਾਰੋ, ਕਤਲ ਹੀ ਹੁੰਦਾ। ਇਸ ਕਰਕੇ ਕੇਸ ਕਤਲ ਨਹੀਂ ਕਰਨੇ ਹੁਕਮ ਹੈ ਕਿਸੇ ਵੀ ਤਰੀਕੇ ਦੇ ਨਾਲ। ਹਾਂਜੀ,
ਪਿੱਤਰਨ ਕਰਮ ਸੋ ਛੋਰਨ ਕਰਨੋ,
ਆ ਜਿਹੜੇ ਪੁਰਾਣੇ ਪਿੱਤਰਾਂ ਪੁੱਤਰਾਂ ਦੇ ਕਰਮ ਕਹੇ ਜਾਂਦੇ ਹੈ ਕਿ ਜੀ ਸਾਡੇ ਪਿੱਤਰਾਂ ਦੇ ਕਰਮ ਕਹੇ ਨੇ ਜੀ, ਇਹ ਕਰਮ ਕਰਨੇ, ਆਹ ਕਰਮ ਕਰਨੇ, ਜਿਹੜੇ ਕਰਮ ਕਾਂਡ ਕਈ ਤਰ੍ਹਾਂ ਦੇ ਸਮਾਜ ਵਿੱਚ ਚੱਲਦੇ ਹੈ, ਮਹਾਰਾਜ ਜੀ ਕਹਿੰਦੇ ਉਹ ਨਹੀਂ ਕਰਨੇ। ਹੁਣ ਤੁਸੀਂ ਖਾਲਸੇ ਦੇ ਜਿਹੜੇ ਕਰਮ ਨੇ ਉਹ ਨਿਭਾਉਣੇ ਹਨ।
ਰੱਖਿਓ ਧਿਆਨ ਸੋ ਮਦ ਗੁਰ ਚਰਨੋ,
ਹਮੇਸ਼ਾ ਗੁਰੂ ਦੇ ਚਰਨਾਂ ਚ ਆਪਣਾ ਧਿਆਨ ਜੋੜਨਾ, ਗੁਰੂ ਦੇ ਚਰਨਾਂ ਚ ਆਪਣਾ ਧਿਆਨ ਕੇਂਦਰਿਤ ਕਰਨਾ। ਖਾਲਸੇ ਨੂੰ ਮਰਿਆਦਾ ਦੱਸ ਰਿਹਾ ਕਲਗੀਧਰ ਪਾਤਸ਼ਾਹ, ਕਹਿੰਦੇ ਭਾਈ ਨਿਤ ਗੁਰੂ ਦੇ ਚਰਨਾਂ ਦਾ ਧਿਆਨ, ਗੁਰੂ ਕੀ ਮੂਰਤ ਦਾ ਧਿਆਨ ਉਹ ਆਪਣੇ ਹਿਰਦੇ ਚ ਧਾਰਨ ਕਰਨਾ ਹੈ।
ਪਰ ਔਰ ਜੋ ਖੋਟੇ ਰਾਹ,
ਜਿਹੜੇ ਕੋਈ ਹੋਰ ਖੋਟੇ ਰਾਹ ਤੇ ਪੈ ਜੇ, ਮੰਨ ਲਓ ਕਿਸੇ ਕੋਲੋਂ ਕੋਈ ਕੁਰਾਏ ਵਾਲੇ ਪਾਸੇ ਚਲਾ ਜਾਏ।
ਤਿੰਨ ਕੋ ਲਾਇਓ ਜ਼ਰੂਰ ਤਨਖਾ।
ਜੇ ਕਿਸੇ ਸਿੰਘ ਦੇ ਕੋਲੋਂ ਕੋਈ ਢਿੱਲ ਮੱਠ ਹੋ ਜਾਏ, ਮਰਿਆਦਾ ਦੱਸਦੇ ਆ ਕਲਗੀਧਰ, ਕੋਈ ਕਿਸੇ ਕੋਲੋਂ ਕੁਰਾਏ ਜਾਣੀ ਕੁਰਾਇਤ ਹੋ ਜਾਏ, ਕਹਿੰਦੇ ਉਹਨੂੰ ਤਨਖਾਹ ਜ਼ਰੂਰ ਲਾਉਣੀ ਹੈ। ਇਹ ਨਹੀਂ ਸੋਚਣਾ ਵੀ ਚੱਲ ਮੇਰਾ ਰਿਸ਼ਤੇਦਾਰ ਹੈ ਜਾਂ ਕਿਸੇ ਵੱਡੇ ਰੁਤਬੇ ਤੇ ਹੈ ਵੀ ਇਹਨੂੰ ਰਹਿਣ ਦਿੰਦੇ ਹਾਂ। ਕਹਿੰਦੇ ਜਿਹੜਾ ਮਰਜ਼ੀ ਹੋਵੇ, ਜਿਸ ਮਰਜ਼ੀ ਰੁਤਬੇ ਤੇ ਹੋਵੇ, ਜਿੰਨਾ ਮਰਜ਼ੀ ਪ੍ਰਤਿਸ਼ਠਿਤ ਹੋਵੇ, ਜੇ ਉਹਦੇ ਕੋਲੋਂ ਕੋਈ ਕੁਰਾਇਤ ਹੁੰਦੀ ਹੈ ਤਾਂ ਉਹਨੂੰ ਖਾਲਸੇ ਨੇ ਤਨਖਾਹ ਜ਼ਰੂਰ ਲਾ ਕੇ ਪੰਥ ਚ ਤਾਂ ਮਿਲਾਉਣਾ, ਤਨਖਾਹ ਲਾਉਣੀ। ਤਨਖਾਹ ਦੇ ਵਿੱਚ ਗੁਰੂ ਘਰ ਦੀ ਸੇਵਾ ਲਾਈ ਜਾਂਦੀ ਹੈ। ਤਨਖਾਹ ਦੇ ਵਿੱਚ ਕਈ ਪ੍ਰਕਾਰ, ਤਨਖਾਹ ਦਾ ਮਤਲਬ ਹੁੰਦਾ ਪਸ਼ਚਾਤਾਪ ਕਰਾਉਣਾ, ਵੀ ਉਹਨੂੰ ਪਸ਼ਚਾਤਾਪ ਹੋ ਜਾਏ, ਤਨਖਾਹ ਦਾ ਮਤਲਬ ਇਹੀ ਹੁੰਦਾ। ਮਹਾਰਾਜ ਜੀ ਕਹਿੰਦੇ ਤਨਖਾਹ ਲਾ ਕੇ ਉਹਨੂੰ ਤਾਂ ਪੰਥ ਦੇ ਵਿੱਚ ਮਿਲਾਉਣਾ।
ਦੋਹਰਾ ਕਰੀ ਜੋ ਸਤਿਗੁਰ ਪ੍ਰਥਮ ਬਿਦ ਸੋਈ ਪੁੰਨ ਬਿਦ ਕੀਨ।
ਕਹਿੰਦੇ ਜੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਿਵੇਂ ਪੰਜਾਂ ਨੂੰ ਅੰਮ੍ਰਿਤ ਛਕਾਇਆ ਨਾ, ਮਹਾਰਾਜ ਜੀ ਕਹਿੰਦੇ ਪੰਜਾਂ ਨੂੰ ਹੁਣ ਤੁਸੀਂ ਉਸੇ ਤਰ੍ਹਾਂ ਮੈਨੂੰ ਛਕਾਓ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਹਿੰਦੇ ਜਿਵੇਂ ਅਸੀਂ ਤੁਹਾਨੂੰ ਛਕਾਇਆ ਨਾ, ਏਦਾਂ ਹੁਣ ਤੁਸੀਂ ਛਕਾਓ ਭਾਈ ਸਾਨੂੰ। ਹਾਂਜੀ।
ਪੰਜ ਪੁ ਚੰਗੀ ਜੋ ਪਏ ਗੁਰ ਉਨਤੇ ਪਾਹੁਲ ਲੀਨ।
ਜਿਹੜੇ ਉਹ ਪੰਜ ਭਜੰਗੀ ਹੋਏ ਨੇ ਨਾ ਤਿਆਰ, ਭਜੰਗੀ ਸੂਰਮੇ ਯੋਧੇ ਪੰਜ ਪਿਆਰੇ, ਉਹਨਾਂ ਪੰਜਾਂ ਨੂੰ ਮਹਾਰਾਜ ਜੀ ਕਹਿੰਦੇ ਹੁਣ ਤੁਸੀਂ ਸਾਨੂੰ ਅੰਮ੍ਰਿਤ ਦੀ ਦਾਤ ਦਿਓ। ਤੋ ਪੰਜਾਂ ਨੇ ਆਖਿਆ, ਮਹਾਰਾਜ ਤੁਸੀਂ ਸਾਡੇ ਗੁਰਦੇਵ, ਅਸੀਂ ਤੁਹਾਡੇ ਸੇਵਕ, ਸਾਡੇ ਕੋਲ ਤਾਣ ਕੇ ਅਸੀਂ ਤੁਹਾਨੂੰ ਪੌਲ ਕਿਵੇਂ ਛਕਾਈਏ? ਮਹਾਰਾਜ ਅਸੀਂ ਤਾਂ ਤੁਹਾਡੇ ਕੋਲੋਂ ਪੌਲ ਲਈਏ। ਤੋ ਗਰੀਬ ਨਵਾਗ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਇਹ ਮਰਿਆਦਾ ਹੈ ਪੰਥ ਦੀ, ਇਹੀ ਮਰਿਆਦਾ ਹੁਣ ਅੱਜ ਤੋਂ ਬਾਅਦ ਸ਼ੁਰੂ ਹੋਣੀ ਹੈ ਆਪੇ ਗੁਰਚੇਲੇ ਦੀ। ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੂੰ ਮੱਥਾ ਟੇਕਿਆ ਕਿ ਨਹੀਂ ਟੇਕਿਆ? ਹੁਣ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਸਾਹਿਬ ਦੇ ਸੇਵਕ ਨੇ, ਪਰ ਉਹ ਗੁਰੂ ਅੰਗਦ ਸਾਹਿਬ ਨੂੰ ਮੱਥਾ ਟੇਕਦੇ। ਇਹ ਪਰੰਪਰਾ ਹੈ ਗੁਰੂ ਨਾਨਕ ਦੇ ਘਰ ਦੀ। ਆਮ ਕਰਕੇ ਕਈ ਵੀਰ ਕਹਿ ਦਿੰਦੇ ਆ ਵੀ ਪੰਜਾਂ ਨੇ ਆਖਿਆ, ਅਸੀਂ ਸਿਰ ਦਿੱਤਾ ਮਹਾਰਾਜ, ਤੁਸੀਂ ਹੁਣ ਕੀ ਦਿਓਗੇ? ਜਿਹੜੇ 15-20 ਮਿੰਟ ਪਹਿਲਾਂ ਹਾਲੇ ਅੰਮ੍ਰਿਤ ਛੱਕ ਕੇ ਤਿਆਰ ਬਰ ਤਿਆਰ ਹੋ ਕੇ ਮਹਾਰਾਜ ਜੀ ਦੇ ਸਨਮੁਖ ਖਲੋਤੇ ਆ ਗੁਰੂ ਕਿਰਪਾ ਦੇ ਪਾਤਰ ਬਣ ਕੇ, ਅੱਧੇ ਘੰਟੇ ਚ ਉਹਨਾਂ ਚ ਇੰਨਾ ਹੰਕਾਰ ਆ ਗਿਆ ਹੋਵੇਗਾ ਕਿ ਗੁਰੂ ਨੂੰ ਕਹਿਣ ਲੱਗ ਪਏ ਹੋਣ ਕਿ ਦੱਸੋ ਜੀ ਤੁਸੀਂ ਕੀ ਦਿਓਗੇ ਸਾਨੂੰ? ਗੁਰੂ ਸਾਹਿਬ ਦੇ ਪ੍ਰਤੀ ਉਹਨਾਂ ਅੰਦਰ ਇੰਨਾ ਅਦਬ ਸੀ, ਆਖਿਆ ਮਹਾਰਾਜ ਅਸੀਂ ਤੁਹਾਨੂੰ ਕਿਵੇਂ ਅੰਮ੍ਰਿਤ ਛਕਾਈਏ? ਇੰਨਾ ਅਦਬ ਸੀ ਮਹਾਰਾਜ ਜੀ ਕਹਿੰਦੇ ਜਿਵੇਂ ਅਸੀਂ ਤੁਹਾਨੂੰ ਛਕਾਇਆ ਹੈ। ਤੋ ਗਰੀਬਨ ਵਾਗ ਸਾਹਿਬ ਸੱਚੇ ਪਾਤਸ਼ਾਹ ਨੇ ਫਿਰ ਉਹਨਾਂ ਪੰਜ ਭੁਜੰਗੀਆਂ ਕੋਲੋਂ ਆਪ ਖੰਡੇ ਦੀ ਪੌਲ ਲਈ।
ਜੋ ਪਈ ਵਹੀ ਵਰਤਾਰੋ ਭੁਚੰਗਨ ਵਰਤਾਇਓ।
ਜਿਵੇਂ ਮਹਾਰਾਜ ਗੁਰੂ ਕਲਗੀਧਰ ਨੇ ਵਰਤਾਰਾ ਵਰਤਾਇਆ ਸੀ ਨਾ, ਤਿੰਨ ਬਿਨ ਉਸੇ ਤਰ੍ਹਾਂ ਪੰਜੇ ਪਿਆਰਿਆਂ ਸਹਿਬਾਨਾਂ ਨੇ ਮਹਾਰਾਜ ਗੁਰੂ ਕਲਗੀਧਰ ਜੀ ਦੇ ਨੇਤਰਾਂ ਵਿਚ ਉਸੇ ਤਰ੍ਹਾਂ ਪੰਜ ਕੇਸਾਂ ਵਿਚ ਪੰਜ ਚੂਲੇ, ਪੰਜ ਚੂਲੇ ਮਹਾਰਾਜ ਜੀ ਨੂੰ ਛਕਾਏ।
ਆਪੇ ਗੁਰ ਚੇਲਾ ਕਹਿਵਾਇਓ।
ਮਹਾਰਾਜ ਬਾਜਾਂ ਵਾਲੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਅੱਜ ਤੋਂ ਬਾਅਦ ਫਿਰ ਆਪੇ ਗੁਰ ਚੇਲਾ ਸਦਵਾਏ। ਵਾਹੋ ਵਾਹੋ ਗੋਬਿੰਦ ਸਿੰਘ, ਆਪੇ ਗੁਰ ਚੇਲਾ, ਆਪੇ ਗੁਰੂ ਚੇਲਾ ਹੋ ਕੇ ਮਹਾਰਾਜ ਜੀ ਸਦਵਾਏ।
ਯਈ ਆਦੋਤ ਆਇਓ ਵਰਤਾਰਾ।
ਕਹਿੰਦੇ ਹੀ ਮੁੱਢ ਤੋਂ ਆਦ ਤੋਂ ਵਰਤਾਰਾ ਗੁਰੂ ਨਾਨਕ ਸਾਹਿਬ ਦੇ ਘਰ ਵਿਚ ਚੱਲਦਾ ਆਇਆ।
ਜਿਮ ਨਾਨਕ ਗੁਰ ਅੰਗਦ ਤਾਰਾ।
ਜਿਵੇਂ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੂੰ ਮੱਥਾ ਟੇਕ ਕੇ ਉਹਨਾਂ ਨੂੰ ਗੁਰੂ ਬਣਾਇਆ ਨਾ, ਕਿ ਆਖਿਆ ਇਹ ਹੁਣ ਮੇਰੇ ਵੀ ਗੁਰੂ ਹੋ ਗਏ ਨੇ। ਕਹਿੰਦੇ ਇਸੇ ਤਰ੍ਹਾਂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਉਹੀ ਮਰਿਆਦਾ ਹੀ ਮਾਨੋ ਦੁਬਾਰਾ ਦ੍ਰਿੜ ਕਰਾਈ ਹੈ।
ਪੀਓ ਪਾਉਲ ਗੁਰ ਬਚਨ ਨਿਵਾਰੀ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕਹੇ ਖਾਲਸਾ ਜੀ, ਪੌਲ ਧਾਰਨ ਕਰਨੀ ਆ, ਖੰਡੇ ਦੀ ਪੌਲ ਛਕਣੀ ਹੈ।
ਪਯੋ ਖਾਲਸੋ ਵੱਡ ਕਲ ਤਾਰੀ।
ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੱਡੀ ਕਲਾ ਵਾਲਾ ਖਾਲਸਾ ਪੰਥ, ਖਾਲਸਾ ਪੰਥ ਸਾਜਿਆ, ਖਾਲਸਾ ਪੰਥ ਬਣਾਇਆ।
ਸਾਲ 52 ਪਰ ਸਤਵੇਂ ਸਹੀ।
ਕਹਿੰਦੇ ਇਸੇ 1752 ਸੰਮਤ ਬਿਕਰਮੀ
ਬੁੱਧਵਾਰ ਵਿਸਾਖ पंथ उत्पत भई,
और खालसे पंथ दी उत्पत्ति होई, पंथ दी साजना होई।
दोहरा उसी दिवस ते खालसे लग्यो पसारो होन।
बुधवार दा दिन सी, विसाख दी सकरान दा विसाखी वाला दिन सी, जिस दिन महाराज जी खालसे पंथ दी साजना तख्त श्री केसगढ़ साहब दी पवित्र पावन धरती ते कीती है, उसे दिन तो खालसे दे खालसे दा पसारा होन लगा। उसी दिवस तै खालसे लग्यो पसारो होन। कहिंदे केसगढ़ साहब विखे उस दिन सैकड़िया नहीं हजारां ने उसे दिन खंडे दी पोल छकी, ते होर सारे देश दे विच विदेशां दे विच भी खालसे दा पसारा होन लगा, खालसे दे बोलबाले होन लगे।
पंच पचासन सैकड़े रल मित सिंह खलोन।
कहिंदे पंजां तो पंजाह तैयार हुंदे आ, पंजाबां तो अगे 500 तैयार हो जांदे आ, 500 तो 5000 अगे बनन लग पए। एदा नित जिथे सिंह जांदे आ उथे हजारां सिंह होर तैयार उभर तैयार हो जांदे। खालसा जी हर एक सिंह उदों अपनी जिम्मेवारी समझदा सी कि मैं गुरु नानक साहब दे घर दा सेवक हाँ, मेरा यह करतब बनदा मैं गुरु की सिक्खी दे प्रचार प्रसार विच योगदान पावा। वह किसे ढंग नाल भी पवे, उदों एदां दे सिंह नहीं सी जिहड़े कहिंदे सी वी कुछ जथेबंदियां दा काम है, प्रचारकां ढाडियां दा जां कुछ संप्रदावां दा उहनां दा काम है, साडा नहीं। उदों हर एक सिंह समझदा सी मेरे मोढ़ियां ते जिम्मेवारी है कि मैं गुरु कलगीधर पातशाह दी सिक्खी दे प्रचार प्रसार च हिस्सा पावां। हर एक माई भाई जिथे भी सिंह जांदे सन उत्थे अनेकां नूं सिंह तैयार कर लैंदे। एक दा रंग वेख के दो बनदे, दोहां नूं वेख के चार तैयार हुंदे, चारां नूं वेख के दस तैयार हो जांदे। कहिंदे एदां गुरु की पातशाह दी सिक्खी ते खालसे दा प्रचार होण लगा।
चौपाई यो सतगुर कम सब खालसे दियो।
महाराज जी ने कम हुण खालसे दे जुम्मे ला दिता।
मुख्तियार खालसा सब थां कियो।
हर जगह ते खालसे नूं खुद मुख्तियार बना दिता कि जिथे भी खालसा एकत्र होवे पंज सिंह इकट्ठे होके अमृत तैयार करा करके अगे जिन्हों मर्जी छका सकते है, जिहड़ा जग्यासु होवे। पंजां नूं महाराज जी ने खुद मुख्तियार कर दिता कि जिथे भी देश विदेश विच पंज सिंह जिहड़े तैयार उभर तैयार होण, रहणी बहणी दे धारनी नित नेमी, उह पंजां दे विच सेवा करके अगे कोई अमृत बलाखी होवे इच्छा छकण दी रख के आया होवे उहनूं अमृत छका सकदा।
दक्खण पूरब उत्तर वाले,
दक्खण विच पूरब विच उत्तर वाले पासे,
पच्छम मद पी दए कलाए।
पच्छम विच महाराज जी ने सिंघां दे जथे भेजे, अपने वल्लों महाराज जी ने पंज पंज सिंघां दे तैयार उपर तैयार जथे भेज के नगरां नगरां दे विच अमृत संचार करवाया।
दोहरा अमृतसर पटने विखे जय जय गुर निज ठौर।
चाहे अमृतसर साहब है चाहे पटना साहब है, जिथे जिथे भी गुरु साहबां दे इतिहासक स्थान हन,
पुचंगी पेजे मुख्तियार कर दिलासन स्यों कर गोर।
उना स्थाना ते महाराज जी ने अपने पुजंगी कहिए सिंह भेजे, प्यारे भेजे अमृतारी, उन्हां स्थानां दी सेवा संभाल लई भेजिया। दरबार साहब भाई मनी सिंह जी नूं भेजिया, एदा पटना साहब महाराज जी ने सिंह भेजे, होर जिहड़े इतिहासक स्थान ने उत्थे महाराज जी ने सिंह भेज के उन्हां कोलों गुरमत दे प्रचार प्रसार वास्ते महाराज जी ने भारी योगदान पवाया।
जो पई दई प्रवानगी सब गुर ठोरे।
सतगुरु जी ने सर्व थावां ते खालसे नूं प्रवानगी दे दित्ती।
खंडे पाउल मिले खुद तोरे।
आख्या जिथे सिंह इकट्ठे हो जान आप सिंघां दे कोल हक है खंडे दी पौल तैयार करन दा। इह नहीं कि आनंदपुर साहब आके पहला सानू पुछणगे फिर उत्थे जाके खंडे दी। महाराज जी कहिंदे जिथे पंज सिंह इकट्ठे हो जान उना दे कोले खुद मुख्तियारी है खालसे कोल कि आप खंडे दी पौल तैयार करके अगे सिखां नूं छका सकदे हन।
जै जै पंज पुजंगी होए।
जिथे जिथे भी पंज पुजंगी तैयार बर तैयार अमरधारी होना
गुरुद्वारे तुल मन ले हो सोए।
कहते जे उथे गुरु घर ना भी होवे ते पंज सिंह होण ना। महाराज जी कहते उन्हां पंजां सिंघां नूं त्यार बर त्यारां नूं यह समझ लैणा भी यही गुरु घर है। आखो सतनाम
श्री वाहिगुरु।
महाराज जी ने इन पंचन मैं मेरो वासा कहते ना पंजां च मेरा निवास है। इस करके पातशाह कहते बहुत थावां ऐसियां उदों उन्हां वेलियां च सन जिथे गुरु घर नहीं सी। महाराज जी कहते जे पंज सिंह होण गुरुद्वारे तुल मन लिओ सोए उन्हां नूं भी गुरु समान करके जान लैणा।
पंज पुचंगी जै एकत्र होए
जिथे पंज पुचंगी इकट्ठे होणगे त्यार बर त्यार
बेशक पाउल कर प्यावे सोए
बिना शक तो पाउल त्यार करके छका सकदे हन।
पंज पुचंगियां ते अरदास कराओ
पातशाह कहंदे पंज पुचंगियां तो त्यार बर त्यार योधियां तो अमरधारी सिंघां तो पांच प्यारियां तो जेड़ी भी अरदास कराओगे
जो मांगो सोई फल पाओ
जो मंगोगे तुहानू उसे फल दी प्राप्ति होवेगी। जो पांच कहणगे अरदास विच ओ तुहानू प्राप्त होवेगा।
गुरुद्वारन चढ़ावे सिंह नहीं खाए
महाराज जी ने आख्या जेड़ा गुरु घरां च जेड़े सिंह सेवा करनगे उत्थों दा चढ़ावा सिंह ही छकण। पातशाह ने भी खुद मुख्तियारी दे दित्ती खालस क्योंकि खर्च भी तां चलाने आ ना गुरु घरां दे। कहिंदे जिथे जिथे कोई सेवा निभा रहा गुरु घरां विच उत्थों दा जिहड़ा चढ़ावा उह सिंह छकण किवें छकण उह भी दसदे ने।
जो बच रहे तो मैं पहुंचाए
उहदा लंगर लाण गुरु घरां विच उहदा गुरु घरां दा प्रबंध चलाउण च खर्चण जिहड़े बच जाण उह खर्चण तों बाद महाराज जी कहिंदे फिर उह साडे कोल भेज देण। ना बचण तां उह साडे कोल मंगा भी सकदे ऐ। महाराज जी कहिंदे जे बच जाण ते फिर साडे ताईं भेज दिओ। मसंदां दी बिल्कुल ही महाराज जी ने मसंद प्रथा समाप्त कर दित्ती।
दए चिट्ठे वल संगत कल
और महाराज जी ने सारियां संगतां नूं चिट्ठियां भेज दित्तियां हुक्मनामे भेज दित्ते।
खंडे पाउल लो आए चल
और आखे आओ भाई चल के खंडे दी पौल छको।
खंडे पाउल पी हो वो तेज तारी
और खंडे दी पौल छक के तेज तारी होवो। हुक्म होया महाराज जी दा के खंडे दी पौल छक के तेजस्वी होवो।
लो तुरकन को अब तुम मारो
और इना मलेच्छां नूं इना तुरकां नूं रणभूमि विच मारो।
खंडे पाउल मैं पई अब कला
महाराज जी कहंदे खंडे दी पौल विच हुण वड्डी कला पैदा हो गई है।
तुरक जाओगे नठ पंथे अटला
जदों जंग दे मैदान च ना मलेच्छां नाल पौल छक के लड़ोगे ए तुरक भज जाणगे ते पंथ अटल होके रणभूमि दा बादशाह बनेगा। महाराज जी कहंदे इहो जी कला इस खंडे दी पौल विच असी तैयार कर दित्ती है। इस करके खंडे दी पौल छको ते जिन्हां ने छक लई जिहड़े पहलां कहंदे सी महाराज ओ बाज असी चिड़ियां ओ बघियाड असी छेले। महाराज सच्चे पातशाह जी ने खंडे दी पौल छकाई ते गुरदेव ने फिर बचन कहे चिड़ियों ते मैं बाज तुड़ाऊं गिदड़ों से मैं शेर बनाऊं सवा लाख से एक लड़ाऊं तब गोबिंद सिंह नाम कहाऊं। एहो जा एहो जा पंथ महाराज गुरु खालसा पंथ महाराज बाजा वाले स्वामी जी ने साजिया। पंथ दी रहनी बहनी दा प्रचार प्रसार हो रहा है। ओ कथा आप जी अगलिया प्रसंगा विच सरवण करोगे। गरीब नवाज साहब जी दा पावन पवित्र इतिहास कथन करदिया होइया भुलां चुकां दे खेमा साध संगत जी बेनती है कि 25 जून नूं महाराज मीरी पीरी दे मालक छेवें पातशाह दल भंजन गुर सूरमा वड जोधा बहुपार उपकारी सतगुरु जी का पावन पवित्र प्रकाश पुरब दिहाड़ा है। महाराज श्री गुरु हरगोबिंद साहब जी के पवित्र पावन प्रकाश पुरब दिहाड़े हर साल गुरद्वारा श्री दुख निवारण साहब विखे समुचिया संगतां वल्लों